ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਪੰਜ ਸਿੰਘਾਂ ਨੂੰ ਮਹਾਰਾਜ ਨੇ ਗੁਰਿਆਈ ਦਿੱਤੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ। ਇਹਨਾਂ ਪੰਜਾਂ ਸਿੰਘਾਂ ਦੇ ਵਾਰ ਵਾਰ ਕਹਿਣ ਉੱਤੇ ਸਤਿਗੁਰ ਦਾ ਮਨ ਨਹੀਂ ਕਰਦਾ ਵੀ ਗੜੀ ਛੱਡ ਕੇ ਜਾਵਾਂ, ਪਰ ਪੰਜਾਂ ਦਾ ਹੁਕਮ ਪ੍ਰਵਾਨ ਕਰਦੇ ਹੋਏ ਮਹਾਰਾਜ ਨੇ ਆਪਣੀ ਕਲਗੀ, ਆਪਣੀ ਜਿਗਾ ਭਾਈ ਸੰਤ ਸਿੰਘ ਨੂੰ ਸਜਾਈ। ਪੰਜਾਂ ਨੂੰ ਗੁਰਿਆਈ ਦੇ ਕੇ ਮਹਾਰਾਜ ਜੀ ਚਮਕੌਰ ਦੀ ਗੜੀ ਤੋਂ ਬਾਹਰ ਆਉਣਾ ਚਾਹੁੰਦੇ ਹਨ। ਇਹ ਵਚਨ ਕੀਤਾ ਮਹਾਰਾਜ ਜੀ ਨੇ ਕਿ ਜਿਹੜੇ ਪੰਜ ਸਿੰਘ ਹਨ, ਜੋ ਇਹ ਗੁਰਮਤਾ ਕਰਦੇ ਉਹਨੂੰ ਗੁਰੂ ਦਾ ਮਤਾ ਕਹਿੰਦੇ ਹਨ। ਜੇ ਕੋਈ ਤਨਖਾਹੀਆ ਹੋਵੇ ਤੇ ਪੰਜ ਸਿੰਘ ਉਹਨੂੰ ਤਨਖਾਹ ਲਗਾਉਣਗੇ। ਜੇ ਪੰਜ ਸਿੰਘਾਂ ਦੇ ਹਜ਼ੂਰ ਕੋਈ ਲੰਗਰ ਪਾਣੀ ਛਕਾ ਕੇ ਉਹਨਾਂ ਨੂੰ ਅਰਦਾਸ ਬੇਨਤੀ ਕਰਾਵੇ, ਉਹਦੀ ਅਰਦਾਸ ਪੂਰੀ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਪੰਜਾਂ ਦੀ ਮਹਾਨਤਾ ਦਰਸਾਈ ਤੇ ਇਹਨਾਂ ਪੰਜਾਂ ਦੇ ਹੁਕਮ ਅਨੁਸਾਰ ਮਹਾਰਾਜ ਜੀ ਹੁਣ ਗੜੀ ਛੱਡ ਕੇ ਬਾਹਰ ਆਉਣ ਲੱਗੇ ਹਨ। ਜਦੋਂ ਮਹਾਰਾਜ ਉਤਾਂ ਤੋਂ ਥੱਲੇ ਆਏ, ਅਟਾਰੀ ਤੋਂ ਥੱਲੇ ਆਏ ਤੇ ਮਹਾਰਾਜ ਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਤਿੰਨ ਸਿੰਘ ਨਾਲ ਆ ਰਹੇ ਹਨ। ਦੋ ਸਿੰਘ ਉੱਤੇ ਅਟਾਰੀ ਦੇ ਹਨ। ਜਿੱਥੇ ਸਤਿਗੁਰੂ ਮਹਾਰਾਜ ਸੁਭਾਏ ਮਾਨ ਸਨ, ਅਟਾਰੀ ਤੇ ਬੈਠੇ ਸਨ, ਉੱਥੇ ਹੀ ਉਸੇ ਦਰੀਚੀ ਵਿੱਚ ਭਾਈ ਸੰਤ ਸਿੰਘ ਜੀ ਹਨ, ਨਾਲ ਹੀ ਭਾਈ ਸੰਗਤ ਸਿੰਘ ਵੀ ਹਨ। ਤੇ ਮਹਾਰਾਜ ਜਦੋਂ ਥੱਲੇ ਦਰਵਾਜੇ ਦੇ ਕੋਲ ਆਏ, ਮੁੱਖ ਦਰਵਾਜਾ ਬੰਦ ਹੈ। ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਜੀ ਮੁੱਖ ਦਰਵਾਜਾ ਬੰਦ ਹੈ ਤੇ ਪਿਛਲੇ ਦਰਵਾਜੇ ਨੂੰ ਮਹਾਰਾਜ ਸੰਗਲ ਚੰਗੀ ਤਰ੍ਹਾਂ ਪੀੜੇ ਹੋਏ ਹਨ, ਤਾਲਾ ਵੱਜਿਆ ਹੋਇਆ ਹੈ। ਦੱਸੋ ਮਹਾਰਾਜ ਕੀ ਕਰੀਏ ਹੁਣ, ਕਿਵੇਂ ਆਪ ਜੀ ਦਾ ਮਤਾ ਹੈ? ਜੇ ਮਹਾਰਾਜ ਦੀਵਾਰ ਨੂੰ ਪਾੜ ਪਾਵਾਂਗੇ ਤੇ ਦੀਵਾਰ ਬਣਾਉਣੀ ਟਾਈਮ ਲੱਗ ਜਾਏਗਾ, ਔਖਾ ਹੋਵੇਗਾ, ਸਮਾਂ ਲੱਗ ਜਾਵੇਗਾ। ਅੱਗੇ ਜਿਵੇਂ ਆਪ ਜੀ ਦਾ ਹੁਕਮ ਹੈ ਉਵੇਂ ਕਰੀਏ ਜੀ। ਇਹ ਤਾਲਾ ਮਹਾਰਾਜ ਬੜਾ ਪੀੜਾ ਵੱਜਿਆ ਹੋਇਆ ਮੋਟਾ ਤਾਲਾ ਹੈ, ਇਹ ਟੁੱਟ ਨਹੀਂ ਸਕਦਾ। ਤੇ ਗੁਰੂ ਮਹਾਰਾਜ ਭਾਈ ਦਇਆ ਸਿੰਘ ਦਾ ਹੁਕਮ ਮੰਨ ਕੇ ਕਿਵੇਂ ਮਹਾਰਾਜ ਉਹ ਤਾਲਾ ਤੋੜ ਕੇ ਗੜੀ ਤੋਂ ਬਾਹਰ ਆਉਣ ਲੱਗੇ ਹਨ? ਆਓ ਸਤਿਗੁਰ ਮਹਾਰਾਜ ਦੇ ਪਾਵਨ ਇਤਿਹਾਸ ਨੂੰ ਸ਼ਰਵਣ ਕਰਦੇ ਹਾਂ। ਸਾਰੇ ਗੁਰਸਿੱਖ ਮਾਈ ਭਾਈ ਆਪਣੀ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਚੰਦ ਸੁਨ ਕਰ ਸ਼੍ਰੀ ਸਤਿਗੁਰ ਤਿਸ ਛਿਨ ਮੈਂ।
ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਜਦੋਂ ਭਾਈ ਦਇਆ ਸਿੰਘ ਜਦੋਂ ਸੁਣਿਆ, ਭਾਈ ਸਾਹਿਬ ਨੇ ਆਖਿਆ, ਮਹਾਰਾਜ ਇਹ ਸੰਗਤ ਮੋਟੇ ਹਨ, ਤਾਲਾ ਵੱਜਿਆ ਹੋਇਆ ਹੈ, ਇਹ ਖੁੱਲ੍ਹਣਾ ਔਖਾ ਹੈ, ਟੁੱਟਣਾ ਔਖਾ ਹੈ। ਇਹ ਸੁਣ ਕੇ ਮਹਾਰਾਜ ਨੇ ਉਸੇ ਵੇਲੇ ਹੀ
ਬਾਮ ਚਰਨ ਕੀ ਠੋਕਰ ਮਾਰੇ,
ਆਪਣੇ ਸੱਜੇ ਖੱਬੇ ਚਰਨਾਂ ਦਾ, ਬਾਮ ਕਹਿੰਦੇ ਖੱਬਾ ਚਰਨ, ਮਹਾਰਾਜ ਨੇ ਆਪਣੇ ਖੱਬੇ ਚਰਨ ਦੀ ਠੁੱਡ ਮਾਰੀ, ਜਦੋਂ ਠੋਕਰ ਮਾਰੀ ਹੈ,
ਤੋਰੇ ਅਕੁਲ ਛੋਰ ਦਈ ਸਾਂਕਰੇ,
ਕੱਸ ਕੇ ਮਹਾਰਾਜ ਨੇ ਠੁੱਡ ਮਾਰਿਆ ਤੇ ਉਸੇ ਵੇਲੇ ਤਾਲਾ ਟੁੱਟ ਗਿਆ ਜੀ। ਜਦੋਂ ਤਾਲਾ ਟੁੱਟਿਆ ਤੇ ਸੰਗਲ ਖੁੱਲ ਕੇ ਬਾਹਰ ਆ ਗਿਆ।
ਨਿਕਸਨ ਕੋ ਵੈ ਕੈ ਤਬ ਤਿਆਰ,
ਉਦੋਂ ਮਹਾਰਾਜ ਗੜੀ ਤੋਂ ਬਾਹਰ ਆਉਣ ਨੂੰ ਤਿਆਰ ਹੋ ਗਏ। ਗੜੀ ਤੋਂ ਨਿਕਲਣ ਲਈ ਮਹਾਰਾਜ ਜੀ ਬਾਹਰ ਆਉਣ ਲੱਗੇ।
ਤੀਨੋ ਸਿੰਘਨ ਸਨਪੁਰ ਮਾਇਓ,
ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਇਹਨਾਂ ਤਿੰਨਾਂ ਸਿੰਘਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਇਹ ਤਾਰਾ ਤੁਮ ਲਿਓ ਨਿਹਾਰੇ।
ਪਾਤਸ਼ਾਹ ਕਹਿੰਦੇ, ਸਿੰਘੋ ਇਹ ਤਾਰਾ ਵੇਖ ਲਓ, ਇਹ ਜੋ ਤਾਰਾ ਨਜ਼ਰ ਆ ਰਿਹਾ ਹੈ, ਇਹ ਤਾਰੇ ਨੂੰ ਚੰਗੀ ਤਰ੍ਹਾਂ ਵੇਖ ਲਓ।
ਹਮ ਤੇ ਵਿਛੜੋ ਪੰਥ ਨ ਪਾਵੋ,
ਜੇ ਕਿੱਧਰ ਸਾਡੇ ਤੋਂ ਵਿਛੋੜਾ ਪੈ ਜਾਵੇ, ਅਸੀਂ ਆਪ ਜੀ ਤੋਂ ਥੋੜ੍ਹੇ ਦੂਰ ਹੋ ਜਾਈਏ, ਤੁਹਾਨੂੰ ਰਸਤਾ ਨਾ ਲੱਭੇ, ਰਸਤਾ ਨਜ਼ਰ ਨਾ ਆਵੇ ਵੀ ਜਾਣਾ ਕਿੱਧਰ ਹੈ।
ਤਬ ਗਮਨੋ ਇਤ ਕੋ ਤ੍ਰਿਤ ਤਾਰੇ,
ਤੇ ਤਾਰੇ ਦੀ ਦਿਸ਼ਾ ਵੱਲ ਆਪ ਜੀ ਨੇ ਆਈ ਜਾਣਾ ਹੈ। ਜਿੱਧਰ ਤਾਰਾ ਹੈ, ਅਸੀਂ ਆਪ ਜੀ ਦੇ ਤਾਰੇ ਨੂੰ ਸੇਧ ਵਿੱਚ ਹੀ ਦੇਖਣਾ, ਤੁਸੀਂ ਤਾਰੇ ਸੇਧ ਵਿੱਚ ਅਸੀਂ ਆਪ ਜੀ ਨੂੰ ਮਿਲ ਜਾਵਾਂਗੇ।
ਕਰੋ ਸੇਧ ਇਸ ਤਾਰੇ ਦਿਸ਼ਕੋ,
ਇਹ ਤਾਰੇ ਦੀ ਸੇਧ ਬਣਾ ਕੇ ਤੁਰੀ ਜਾਣਾ।
ਹਮ ਕੋ ਖੋਜ ਲਿਓ ਤਿਤ ਜਾਏ,
ਜਿੱਧਰ ਤਾਰਾ ਜਾਵੇਗਾ ਅਸੀਂ ਉਸੇ ਪਾਸੇ ਜਾਣਾ ਹੈ। ਰਾਤ ਨੂੰ ਜਾਂ ਸਵੇਰ ਨੂੰ ਅਸੀਂ ਆਪ ਜੀ ਨੂੰ ਨਜ਼ਰ ਆ ਜਾਵਾਂਗੇ।
ਰਾਤ ਵਿਖੇ ਜੇ ਮੇਲ ਨਾ ਹੋਵੇ,
ਰਾਤ ਨੂੰ ਸਾਡਾ ਤੇ ਤੁਹਾਡਾ ਮੇਲ ਨਾ ਹੋਵੇ ਸਿੰਘੂ, ਜੇ ਕਿਸੇ ਕਾਰਨ ਬਸ ਤੁਹਾਡਾ ਤੇ ਸਾਡਾ ਰਾਤ ਨੂੰ ਮਿਲਾਪ ਨਾ ਹੋਵੇ।
ਭਾਈ ਪ੍ਰਭਾਤ ਮਿਲੋ ਤਬ ਆਏ,
ਸਵੇਰ ਹੁੰਦੇ ਸਾਨੂੰ ਜ਼ਰੂਰ ਮਿਲ ਪੈਣਾ, ਘਬਰਾਓ ਨਾ ਸਿੰਘੋ, ਇਹ ਤਾਰੇ ਦੀ ਸੇਧ ਵਿੱਚ ਅਸੀਂ ਆਪ ਜੀ ਨੂੰ ਸਵੇਰੇ ਮਿਲ ਜਾਵਾਂਗੇ।
ਚਿੰਤ ਨਾ ਕਰੀਏ, ਤ੍ਰਾਸ ਨਾ ਧਰੀਏ
ਸਿੰਘੋ, ਘਬਰਾਉਣਾ ਨਹੀਂ, ਚਿੰਤਾ ਨਹੀਂ ਕਰਨੀ, ਕਿਸੇ ਤੋਂ ਡਰਨਾ ਨਹੀਂ, ਬੇਖੌਫ ਹੋ ਕੇ ਰਹਿਣਾ ਹੈ।
ਖੇਹ ਰਿਪਨ ਕੀ ਆਖਨ ਪਾਏ,
ਤੇ ਜਿਹੜਾ ਦੁਸ਼ਮਣ ਹੈ ਇਹ ਮਲੇਸ਼ਨ, ਇਹਨਾਂ ਦੀ ਅੱਖਾਂ 'ਚ ਘੱਟਾ ਪੈ ਜਾਵੇਗਾ, ਖੇਹ ਪੈ ਜਾਏਗੀ ਇਹਨਾਂ 'ਚ, ਤੁਸੀਂ ਘਬਰਾਉਣਾ ਨਹੀਂ, ਇਹ ਦੁਸ਼ਮਣ ਆਪੇ ਹੀ ਨਾਸ਼ ਹੋ ਜਾਣਗੇ।
ਪਰ ਉਹ ਨਾ ਦ੍ਰਿਸ਼ਟ ਅਨਿਸ਼ਟ ਨਸ਼ਟ ਹੋਏ,
ਤੁਸੀਂ ਨਜ਼ਰੀ ਨਹੀਂ ਆਵੋਗੇ ਇਹਨਾਂ ਨੂੰ, ਪਰ ਉਹ ਨਾ ਦ੍ਰਿਸ਼ਟ ਨਜ਼ਰ ਨਹੀਂ ਆਵੋਗੇ ਇਹਨਾਂ ਨੂੰ, ਇਹ ਜਿਹੜੇ ਪਾਪੀ ਹਨ, ਅਨਿਸ਼ਟ ਇਸ਼ਟ ਤੋਂ ਬਗੈਰ ਹਨ, ਜਿਹਨਾਂ ਦਾ ਕੋਈ ਇਸ਼ਟ ਨਹੀਂ, ਇਹ ਆਪੇ ਹੀ ਮਰ ਜਾਣਗੇ।
ਪ੍ਰਾਪਤ ਇਸ਼ਟ ਬ੍ਰਿਸ਼ਟ ਸਦਾਏ,
ਤੁਹਾਨੂੰ ਤਾਂ ਹਮੇਸ਼ਾ ਪਰਮਾਤਮਾ ਪਿਆਰਾ ਹੈ, ਤੁਸੀਂ ਮੇਰੇ ਪਿਆਰੇ ਹੋ, ਜਿਹੜੇ ਮੇਰੇ ਪਿਆਰੇ ਹਨ ਉਹਨਾਂ ਨੂੰ ਕਦੀ ਵਿਛੋੜਾ ਨਹੀਂ ਪੈਂਦਾ, ਤੁਹਾਡੇ ਅੰਗ ਸੰਗ ਤਾਂ ਗੁਰੂ ਮਹਾਰਾਜ ਪਰਮੇਸ਼ਰ ਹੈ।
ਇਤਿਆਦਿਕ ਸਭ ਭੇਦ ਬਤਾਇਓ,
ਇਤਿਆਦਿਕ ਸਾਰਾ ਭੇਦ ਜਦੋਂ ਮਹਾਰਾਜੇ ਨੇ ਦਿੱਤਾ ਇਹਨਾਂ ਨੂੰ ਕਿ ਸਿੰਘੋ ਤੁਸੀਂ ਇਸ ਤਰ੍ਹਾਂ ਤਾਰੇ ਸੇਧ ਵਿੱਚ ਤੁਰੀ ਜਾਣਾ ਹੈ।
ਧਰਮ ਸਿੰਘ ਤੇ ਦਰ ਖੁਲਵਾਏ,
ਤੇ ਭਾਈ ਧਰਮ ਸਿੰਘ ਜੀ ਤੋਂ ਮਹਾਰਾਜ ਨੇ ਉਹ ਦਰਵਾਜ਼ਾ ਖੁਲਵਾਇਆ ਹੈ।
ਤਾਕੀ ਅਲਪ ਕਿਵਾਰ ਉਗਾਰੇ,
ਛੋਟਾ ਦਰਵਾਜ਼ਾ ਤਾਕੀ ਵਾਂਗ, ਛੋਟੇ ਖਿੜਕੀ ਵਾਂਗ ਦਰਵਾਜ਼ਾ ਸੀ, ਛੋਟਾ ਦਰਵਾਜ਼ਾ ਪਿਛਲੇ ਪਾਸੇ ਵਾਲਾ, ਤੇ ਮਹਾਰਾਜ ਨੇ ਜਦੋਂ ਖੁਲਵਾਇਆ,
ਨਿਕਸੇ ਪ੍ਰਥਮ ਪ੍ਰਭੂ ਹਰ ਖਾਏ,
ਤੇ ਮਹਾਰਾਜ ਆਨੰਦ ਵਿੱਚ ਆ ਕੇ ਗੜੀ ਤੋਂ ਹੁਣ ਬਾਹਰ ਆਉਣ ਲੱਗੇ ਹਨ। ਸਭ ਤੋਂ ਪਹਿਲਾਂ ਚਰਨ ਮਹਾਰਾਜ ਨੇ ਆਪ ਰੱਖੇ ਹਨ।
ਸਿੰਘ ਤੀਨ ਪਸ਼ਚਾਤ ਵਹਿਰ ਪੇ,
ਗੁਰੂ ਮਹਾਰਾਜ ਤੋਂ ਬਾਅਦ ਇਹਨਾਂ ਤਿੰਨਾਂ ਸਿੰਘਾਂ ਨੇ ਗੜੀ ਤੋਂ ਬਾਹਰ ਆਣਾ ਕੀਤਾ ਹੈ।
ਸਨੇ ਸਨੇ ਤ੍ਰਾਸਨ ਬਿਸਰਾਏ,
ਆਸਤਾ ਆਸਤਾ ਸਹਿਜ ਸਹਿਜ ਡਰ ਤੋਂ ਬਿਨਾਂ ਬੇਖੌਫ ਹੋ ਕੇ ਇਹ ਤਿੰਨੋਂ ਸਿੰਘ ਆਣ ਲੱਗੇ ਹਨ।
ਲਸ਼ਕਰ ਪਰਿਓ ਜਹਾਂ ਕੈ ਦੇਖਿਓ,
ਕਿੱਧਰ ਕਿੱਧਰ ਵੇਖਿਆ ਮਹਾਰਾਜ ਨੇ, ਦੁਸ਼ਮਣ ਦਾ ਲਾਓ ਲਸ਼ਕਰ ਹੈ, ਬੇਅੰਤ ਫੌਜ ਹੈ ਦੁਸ਼ਮਣ ਦੀ, ਚਾਰੋ ਪਾਸੇ ਨਿਗਾਹ ਮਾਰੀ ਮਹਾਰਾਜ ਨੇ।
ਧੁਖੇ ਪਲੀਤੇ ਧੁਪਕ ਚਲਾਏ,
ਤੇ ਪਲੀਤੇ ਧੁਖ ਰਹੇ ਹਨ, ਇਹ ਦੁਸ਼ਮਣ ਗੋਲੀਆਂ ਚਲਾ ਰਹੇ ਹਨ।
ਸ਼੍ਰੀ ਗੁਰੂ ਗੋਬਿੰਦ ਸਿੰਘ ਹਠੀਲਾ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਹਾਨ ਯੋਧੇ, ਮਹਾਨ ਹਠੀ ਸੂਰਬੀਰ ਯੋਧੇ ਹਨ।
ਤਨੁਖ ਕਠੋਰ ਘੋਰ ਕਰ ਲੀਨ,
ਤੇ ਮਹਾਰਾਜ ਦੇ ਹੁਣ ਆਪਣਾ ਕਠੋਰ ਤਨੁਖ ਆਪਣੇ ਹੱਥ ਵਿੱਚ ਧਾਰਨ ਕੀਤਾ ਹੋਇਆ ਹੈ।
ਕਰੇ ਨਿਰੀਚਨ ਈਚਨ ਤੇ ਸਰ,
ਜਿਹੜੇ ਤਿੱਖੇ ਤਿੱਖੇ ਤੀਰ ਉਹ ਮਹਾਰਾਜ ਜੀ ਦੇ ਕੋਲ ਹਨ ਪੱਥੇ ਵਿੱਚ, ਤੇ ਮਹਾਰਾਜ ਨੇ ਪਹਿਲਾਂ ਚੰਗੀ ਤਰ੍ਹਾਂ ਦੁਸ਼ਮਣ ਦੀ ਫੌਜ ਵੱਲ ਵੇਖਿਆ ਹੈ।
ਤੀਚਨ ਪੀਚਨ ਆਛੇ ਬੀਨ,
ਤੇ ਉਹਨਾਂ ਪੱਥੇ ਦੇ ਤੀਰਾਂ ਵਿੱਚੋਂ ਤਿੱਖਾ ਤੀਰ ਮਹਾਰਾਜ ਜੀ ਨੇ ਕੱਢ ਕੇ ਆਪਣੇ ਹੱਥ ਵਿੱਚ ਪਕੜ ਲਿਆ ਹੈ।
ਤਰਕਸ਼ ਪਰਿਓ ਕਰਿਓ ਕੱਟ ਕਸਬੋ,
ਤਰਕਸ ਪੱਥਾ ਮਹਾਰਾਜ ਜੀ ਦਾ, ਜਿਹੜਾ ਮਹਾਰਾਜ ਜੀ ਨੇ ਪਿੱਛੇ ਕਮਰ ਕਸੇ ਨਾਲ ਜੋੜਿਆ ਹੋਇਆ ਹੈ।
ਧਰਿਓ ਖੜਗ ਪਰ ਜਮ ਧਰ ਚੀਨ,
ਖੜਗ ਹੈ ਸ਼੍ਰੀ ਸਾਹਿਬ ਹੈ, ਜਮ ਧਰ ਕਟਾਰ ਆਦਿਕ ਹੈ।
ਪੇਸ਼ ਕਬਜ ਤਰ ਜੁਗਲ ਤਮਾਂਚੇ,
ਪੇਸ਼ ਕਬਜ ਹੈ ਦੋ ਤਮਾਂਚੇ, ਜੋ ਦੋ ਛੋਟੇ ਪਿਸਟਲ ਹਨ, ਉਹ ਪਿਸਟਲ ਅਜੇ ਆਪ ਜੀ ਵੇਖ ਸਕਦੇ ਹੋ, ਐਸੇ ਦੋ ਪਿਸਟਲ ਜਿਹੜੇ ਅਜੇ ਵੀ ਖਾਲਸਾ ਜੀ ਨਾਭੇ ਪਾਵਨ ਸਥਾਨ ਡੇਰਾ ਬਾਬਾ ਅਜੈ ਪਾਲ ਸਿੰਘ ਜੀ ਇਸ ਅਸਥਾਨ ਵਿਖੇ ਉਹ ਪਿਸਟਲ ਨਜ਼ਰ ਆਉਂਦੇ ਹਨ। ਭਾਵੇਂ ਉਹ ਪਿਸਟਲ ਗੁਰੂ ਸਾਹਿਬ ਦੇ ਨਹੀਂ, ਪਰ ਗੁਰੂ ਸਾਹਿਬ ਵਰਗੇ ਹਨ। ਐਸੇ ਦੋ ਪਿਸਟਲ ਜੋ ਮਹਾਰਾਜ ਦੇ ਕੋਲ ਹਨ,
ਕਮਰ ਕਸਾ ਬੋਕੀਨ ਪ੍ਰਵੀਨ,
ਗੁਰੂ ਮਹਾਰਾਜ ਜੀ ਨੇ ਕਮਰ ਕਸਾ ਕੀਤਾ ਹੋਇਆ, ਕਮਰ ਕਸੇ ਵਿੱਚ ਪਿਸਟਲ ਵੀ ਹੈ, ਪੇਸ਼ ਕਬਜ ਵੀ ਹੈ, ਖੰਜਰ ਵੀ ਹੈ, ਇਹ ਸ਼ਸਤਰ ਮਹਾਰਾਜ ਜੀ ਨੇ ਧਾਰਨ ਕੀਤੇ ਹਨ।
ਦੋਹਰਾ ਸ਼ਸਤਰ ਬਸਤਰ ਬੋ ਮੋਲ ਕੇ ਦੀਪਤ ਪ੍ਰਭੂ ਕੀ ਕ੍ਰਾਂਤ।
ਬਹੁਤ ਕੀਮਤੀ ਸ਼ਸਤਰ ਬਸਤਰ ਮਹਾਰਾਜ ਦੇ, ਐਸੇ ਸ਼ਸਤਰ ਬਸਤਰ ਬੇਸ਼ੁਮਾਰ ਕੀਮਤੀ ਹਨ, ਤੇ ਸਤਿਗੁਰ ਦੀ ਆਭਾ, ਗੁਰੂ ਸਾਹਿਬ ਦੀ ਕ੍ਰਾਂਤੀ ਸੋਭਾ ਉਹ ਕਿਸੇ ਤੋਂ ਵੇਖੀ ਨਹੀਂ ਜਾ ਰਹੀ।
ਜਬਰ ਜਵਾਹਰ ਜੇਵਰਨ ਲੱਖੋਂ ਕੇ ਅਵਦਾਤ,
ਲੱਖਾਂ ਦੇ ਮਹਾਰਾਜ ਦੇ ਗਹਿਣੇ ਹਨ, ਜਿਹੜੇ ਮਹਾਰਾਜ ਨੇ ਸ਼ਸਤਰ ਧਾਰਨ ਕੀਤੇ, ਸ਼ਸਤਰਾਂ ਨੂੰ ਹੀਰੇ ਜੁੜੇ ਹੋਏ, ਉਹ ਬੇਸ਼ੁਮਾਰ ਕੀਮਤੀ ਹਨ। ਐਸੇ ਉਜਵਲ ਇਹ ਸ਼ਸਤਰ ਹਨ, ਤੇ ਜਿਹੜੇ ਉਹਨਾਂ ਦੇ ਗਹਿਣੇ ਹਨ ਸ਼ਸਤਰਾਂ ਨੂੰ ਸਜੇ ਹੋਏ, ਉਹ ਵੀ ਬੇਸ਼ੁਮਾਰ ਕੀਮਤੀ ਹਨ।
ਦੋਹਰਾ ਪਰਖਾ ਲਗੂ ਸੋ ਲੰਗ ਕਰ ਖਰੇ ਪਏ ਬਲਵੰਤ।
ਚਮਕੌਰ ਸਾਹਿਬ ਦੀ ਗੜੀ ਤੋਂ ਬਾਹਰ ਆ ਕੇ ਜਦੋਂ ਮਹਾਰਾਜ ਪਰਖਾ ਕਹਿੰਦੇ ਛੋਟੀ ਖਾਈ, ਹਰ ਕਿਲੇ ਦੇ ਆਲੇ ਦੁਆਲੇ ਖਾਈ ਹੁੰਦੀ ਹੈ, ਜਿਵੇਂ ਆਪਣਾ ਕਿਲਾ ਹੈ ਬਹਾਦਰਗੜ੍ਹ ਸਾਹਿਬ, ਆਪ ਦਰਸ਼ਨ ਕਰਦੇ ਹੋ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸਥਾਨ ਕਿਲੇ ਦੇ ਅੰਦਰ ਵੀ ਹੈ, ਅਤੇ ਕਿਲੇ ਦੇ ਬਾਹਰ ਇੱਕ ਖਾਈ ਹੈ, ਅਤੇ ਮਹਾਰਾਜ ਜਿਸ ਚਮਕੌਰ ਦੀ ਗੜੀ ਤੋਂ ਬਾਹਰ ਆਏ ਉੱਥੇ ਵੀ ਖਾਈ ਸੀ, ਅਤੇ ਮਹਾਰਾਜ ਜੀ ਛੋਟੀ ਖਾਈ ਤੋਂ ਜਦੋਂ ਬਾਹਰ ਆ ਕੇ ਮਹਾਰਾਜ ਨੇ ਵੇਖਿਆ,
ਪੁੰਨ ਸਿੰਘਨ ਕੇ ਸੰਗ ਇਮ ਬੋਲੇ ਸ਼੍ਰੀ ਭਗਵੰਤ।
ਇਹਨਾਂ ਤਿੰਨਾਂ ਸਿੰਘਾਂ ਦੇ ਨਾਲ ਮਹਾਰਾਜ ਨੇ ਬਚਨ ਉਚਾਰਨ ਕੀਤੇ, ਇਹਨਾਂ ਤਿੰਨਾਂ ਸਿੰਘਾਂ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਮਹਾਰਾਜ ਜੀ ਆਖਣ ਲੱਗੇ,
ਸਵਈਆ ਚੰਦ ਅਬ ਹਮ ਰੋਰਾ ਚਾਹਤ ਪਾਇਓ।
ਸਿੰਘੋ, ਅਸੀਂ ਹੁਣ ਐਵੇਂ ਨਹੀਂ ਜਾਣਾ, ਚੁੱਪ ਚੁਪੀਤੇ ਨਹੀਂ ਜਾਣਾ, ਲੁਕ ਛਿਪ ਕੇ ਨਹੀਂ ਜਾਣਾ, ਅਸੀਂ ਹੁਣ ਰੋਲਾ ਪਾ ਕੇ ਜਾਵਾਂਗੇ, ਆਵਾਜ਼ ਮਾਰ ਕੇ ਜਾਵਾਂਗੇ, ਤਾਲੀ ਮਾਰ ਕੇ ਜਾਵਾਂਗੇ।
ਗੈ ਸ਼ਸਤਰਨ ਹੋਵੋ ਸਾਵਧਾਨ,
ਤੁਸੀਂ ਆਪਣੇ ਸ਼ਸਤਰ ਪਕੜ ਲਓ, ਤਿਆਰ ਬਰ ਤਿਆਰ ਹੋ ਜਾਓ, ਸਾਵਧਾਨ ਹੋ ਜਾਓ।
ਸੁਧ ਕੋ ਦੇ ਕਰ ਸਗਰੇ ਲਸ਼ਕਰ,
ਅਸੀਂ ਸਾਰੇ ਲਸ਼ਕਰ ਨੂੰ ਖਬਰ ਦੇ ਕੇ ਜਾਵਾਂਗੇ, ਸੁਚੇਤ ਕਰਕੇ ਜਾ ਰਹੇ ਹਾਂ ਵੀ ਅਸੀਂ ਵੀ ਹੁਣ ਜਾ ਰਹੇ ਹਾਂ ਗੜੀ ਤੋਂ ਬਾਹਰ, ਇਹ ਦੁਸ਼ਮਣ ਨੂੰ ਕਹਿ ਕੇ ਜਾਣਾ ਹੈ ਕਿ ਗੁਰੂ ਜੀ ਹਿੰਦ ਏ ਪੀਰ ਮੇਰ ਅਵਧ, ਅਸੀਂ ਕਹਿ ਕੇ ਜਾਣਾ ਹੈ।
ਉਲੰਘੇ ਡੇਰੇ ਕਰੀ ਪਿਆਨ,
ਇਹਨਾਂ ਦੇ ਡੇਰਿਆਂ ਤੋਂ ਲੰਘ ਲੰਘ ਕੇ ਜਾਵਾਂਗੇ, ਇਹਨਾਂ ਦੇ ਵਿੱਚੋਂ ਚੀਰ ਚੀਰ ਕੇ ਜਾਵਾਂਗੇ, ਇਹ ਦੁਸ਼ਮਣ ਨੂੰ ਇੱਥੋਂ ਝਟਕਾ ਕੇ ਜਾਵਾਂਗੇ।
ਯੋ ਕਹਿ ਉੱਚੀ ਧੁਨ ਤੇ ਬੋਲੇ,
ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਉੱਚੀ ਧੁਨ ਵਿੱਚ ਆਵਾਜ਼ ਮਾਰੀ ਹੈ,
ਦੇ ਹਾਥਨ ਤਾੜੀ ਭਗਵਾਨ,
ਤੇ ਗੁਰੂ ਮਹਾਰਾਜ ਕਲਗੀਧਰ ਪਿਤਾ ਨੇ ਉੱਥੇ ਤਾੜੀ ਮਾਰੀ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ ਨਾ, ਸਤਿਗੁਰ ਪਾਤਸ਼ਾਹ ਦੀ ਯਾਦ ਵਿੱਚ ਸੁਭਾਏ ਮਾਨ ਹੈ, ਅਤੇ ਉਸੇ ਸਥਾਨ ਦੇ ਨੇੜੇ ਮਹਾਰਾਜ ਨੇ ਤਾੜੀ ਮਾਰ ਕੇ ਉੱਚੀ ਆਵਾਜ਼ ਵਿੱਚ ਆਖਿਆ,
ਹਿੰਦੂਆਂ ਪੀਰ ਚਲਿਓ ਅਬ ਨਿਕਸਿਓ।
ਗੱਜ ਕੇ ਮਹਾਰਾਜ ਜੀ ਕਹਿਣ ਲੱਗੇ, ਹਿੰਦ ਏ ਪੀਰ ਮੇਰ ਅਵਧ, ਕਿ ਹਿੰਦੁਸਤਾਨ ਦੇ ਪੀਰ ਪਿਰਾਨ ਪੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾ ਰਹੇ ਹਨ। ਗੱਜ ਵਿੱਚ ਜਦੋਂ ਗੱਜ ਕੇ ਮਹਾਰਾਜ ਨੇ ਇਹ ਆਵਾਜ਼ ਲਗਾਈ,
ਕੇਰੋ ਤੁਮ ਮੈਂ ਜੋ ਬਲਵਾਨ,
ਤੁਹਾਡੇ ਵਿੱਚ ਕੋਈ ਬਲੀ ਹੈ, ਕੋਈ ਯੋਧਾ ਹੈ ਜਿਹੜਾ ਸਾਨੂੰ ਘੇਰ ਸਕੇ, ਆਓ ਜਿਹਦੇ ਚ ਦਮ ਹੈ ਸਾਨੂੰ ਘੇਰ ਕੇ ਵਿਖਾਵੇ।
ਤੀਨ ਵਾਰ ਸ਼੍ਰੀ ਮੁਖ ਤੇ ਕਹਿ ਕਰ,
ਤਿੰਨ ਵਾਰੀ ਮਹਾਰਾਜ ਨੇ ਆਪਣੇ ਮੁਖ ਤੋਂ ਆਖਿਆ ਜੀ, ਤਾੜੀ ਮਾਰ ਕੇ ਤਿੰਨ ਵਾਰੀ ਮਹਾਰਾਜ ਨੇ ਆਖਿਆ, ਹਿੰਦ ਏ ਪੀਰ ਮੇਰ ਅਵਧ, ਹਿੰਦ ਏ ਪੀਰ ਮੇਰ ਅਵਧ, ਹਿੰਦ ਏ ਪੀਰ ਮੇਰਵਦ। ਤਿੰਨ ਵਾਰੀ ਮਹਾਰਾਜ ਨੇ ਗੱਜ ਕੇ ਆਖਿਆ,
ਦੂਰ ਦੂਰ ਲੋ ਬਾਕ ਸੁਣਾਏ।
ਦੂਰ ਦੂਰ ਤੱਕ ਆਵਾਜ਼ ਆ ਰਹੀ ਹੈ ਦੁਸ਼ਮਨ ਦੇ ਕੋਲ, ਦੂਰ ਦੂਰ ਤੱਕ ਜਦੋਂ ਆਵਾਜ਼ ਗਈ,
ਦੋਰੇ ਇੱਕ ਬਾਰ ਸੁਣ ਰੋਰਾ।
ਜਦੋਂ ਇਹ ਰੋਲਾ ਸੁਣਿਆ, ਤਾੜੀ ਦੀ ਆਵਾਜ਼ ਸੁਣੀ, ਗੁਰੂ ਪਾਤਸ਼ਾਹ ਦੀ ਗਰਜਨਾ ਸੁਣੀ, ਤੇ ਸਾਰੇ ਸੁਣ ਕੇ ਇੱਧਰ ਦੌੜਨ ਲੱਗੇ।
ਬਾਮ ਦਹਾਨੇ ਸਨ ਮੁਖਿਆਏ,
ਕੋਈ ਸੱਜੇ ਤੋਂ, ਕੋਈ ਖੱਬੇ ਤੋਂ, ਕੋਈ ਸਾਹਮਣੇ ਪਾਸੇ ਤੋਂ ਮਹਾਰਾਜ ਦੇ ਕੋਲ ਆਣ ਲੱਗੇ।
10,000 ਕੋ ਫਿਰੇ ਤਲਾਵਾ।
10,000 ਦੁਸ਼ਮਨ ਦਾ ਜੱਥਾ ਇੱਕ ਉੱਥੇ ਫਿਰ ਰਿਹਾ ਸੀ ਜੀ। 10,000 ਦੁਸ਼ਮਨ ਦਾ ਜੱਥਾ ਨੇੜੇ ਹੀ ਮਹਾਰਾਜ ਦੇ ਕੋਲ ਸੀ।
ਸੁਣ ਆਵਾਜ਼ ਤਾਏ ਚਿਤ ਚਾਏ।
ਜਦੋਂ ਉਹਨਾਂ ਨੇ ਆਵਾਜ਼ ਸੁਣੀ ਤੇ ਬੜੇ ਸ਼ੌਂਕ ਨਾਲ ਅੱਗੇ ਭੱਜ ਕੇ ਆਣ ਲੱਗੇ ਕਿ ਮੈਂ ਪਕੜਾਂ ਗੁਰੂ ਜੀ ਨੂੰ, ਮੈਂ ਪਕੜਾਂ ਗੁਰੂ ਜੀ ਨੂੰ, ਮੈਂ ਮਾਰਾਂ ਗੁਰੂ ਜੀ ਨੂੰ, ਇਸ ਤਰ੍ਹਾਂ ਭੱਜ ਭੱਜ ਕੇ ਆਣ ਲੱਗੇ।
ਦੋਏ ਮਸ਼ਾਲੇ ਜਵਲਤ ਅਗਾਰੀ।
ਦੋ ਅਗਾਂ ਮਸ਼ਾਲਾਂ ਬਲਦੀਆਂ ਲੈ ਕੇ ਆਣ ਲੱਗੇ। ਹਨੇਰਾ ਸੀ, ਲਗਭਗ ਰਾਤ ਦੇ 8 ਵਜੇ ਦਾ ਸਮਾਂ ਹੋ ਗਿਆ ਹੈ, ਇਤਨਾ ਸਮਾਂ ਹੋਣਾ ਲਗਭਗ, ਤੇ ਦੋ ਬਲਦੀਆਂ ਹੋਈਆਂ ਮਸ਼ਾਲਾਂ ਲੈ ਕੇ ਜਦੋਂ ਅੱਗੇ ਆਣ ਲੱਗੇ।
ਆਵਤ ਪਿਕ ਗੋਬਿੰਦ ਸਿੰਘ ਰਾਏ।
ਗੋਬਿੰਦ ਸਿੰਘ ਰਾਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖਿਆ ਵੀ ਦੁਸ਼ਮਣ ਤਾਂ ਬਹੁਤਾ ਨੇੜੇ ਆ ਰਿਹਾ ਹੈ, ਮਸ਼ਾਲਾਂ ਬਾਲ ਕੇ ਅਗਾਂਹ ਆ ਰਿਹਾ ਹੈ।
ਧਨੁੱਖ ਵਿਖੇ ਸੰਦੇ ਦੁਐ ਖਪਰੇ।
ਦੋ ਚਾਰ ਉਂਗਲ ਚੌੜੇ ਖਪਰੇ ਤੀਰ ਮਹਾਰਾਜ ਜੀ ਨੇ ਆਪਣੇ ਕਮਾਨ ਵਿੱਚ ਜੋੜੇ ਹਨ। ਕਮਾਨ ਵੀ ਜੋੜ ਕੇ ਜਦੋਂ ਕੰਨ ਤੱਕ ਖਿੱਚੇ ਉਹਨਾਂ ਤੀਰਾਂ ਨੂੰ,
ਕਾਨ ਕਾਨ ਲੈ ਦਏ ਚਲਾਏ।
ਦੋਵਾਂ ਤੀਰਾਂ ਨੂੰ ਇਕੱਠੇ ਖਿੱਚਿਆ ਮਹਾਰਾਜ ਨੇ, ਇਕੱਠੇ ਖਿੱਚ ਕੇ ਮਹਾਰਾਜ ਨੇ ਜਦੋਂ ਕੰਨ ਤੱਕ ਖਿੱਚਿਆ ਹੈ।
ਗਏ ਗਾਜ ਸਮ ਕਟੀ ਮਸ਼ਾਲਾ।
ਛੂੰਕਦੇ ਤੀਰ ਜਾ ਰਹੇ ਹਨ, ਇਹਨਾਂ ਛੂੰਕਦੇ ਤੀਰਾਂ ਨੇ, ਗਰਜਦੇ ਤੀਰਾਂ ਨੇ ਜਦੋਂ ਗਏ, ਦੋਵਾਂ ਤੀਰਾਂ ਨੇ ਦੋਵਾਂ ਮਸ਼ਾਲਾਂ ਨੂੰ, ਉਹਦੇ ਝੰਡੇ ਸਨ, ਉਹਨਾਂ ਨੂੰ ਤੋੜ ਕੇ ਪਰੇ ਵਗਾਇਆ।
ਪੁਨ ਪਟ ਬੇਦ ਦੀਏ ਉਥਲਾਏ।
ਜਦੋਂ ਮਸ਼ਾਲਾਂ ਥੱਲੇ ਡਿੱਗੀਆਂ, ਮਸ਼ਾਲਾਂ ਬੁੱਝ ਗਈਆਂ ਇਹਨਾਂ ਦੀਆਂ, ਤੇ ਜਿਹੜੇ ਜਿਹੜੇ ਪੱਟ ਜੋਧੇ ਅੱਗੇ ਵਧੇ ਸਨ,
ਪਰਿਓ ਰੋਰ ਚੋਂ ਦਿਸ਼ ਤੇ ਉਮੜੇ।
ਚਾਰੋਂ ਪਾਸੇ ਜੋਧੇ ਅੱਗੇ ਵਧਣ ਲੱਗੇ, ਹੁਣ ਅੱਗੇ ਕਿੱਧਰ ਆਣ, ਰੋਲਾ ਪਾਉਂਦੇ ਆਣ ਲੱਗੇ। ਹਨੇਰਾ ਸਾਰੇ ਪਾਸੇ ਛਾਇਆ ਹੋਇਆ, ਕੁਝ ਨਜ਼ਰ ਨਹੀਂ ਆ ਰਿਹਾ ਇਹਨਾਂ ਨੂੰ।
ਮਾਰੋ ਗਹੋ ਪੁਕਾਰ ਤੇ ਆਏ।
ਇਹ ਪੁਕਾਰਦੇ ਆ ਰਹੇ, ਮਾਰੋ ਮਾਰੋ, ਫੜ ਲਓ ਫੜ ਲਓ ਇਹਨਾਂ ਨੂੰ, ਫੜ ਲਓ ਗੁਰੂ ਜੀ ਨੂੰ, ਐਸੀ ਪੁਕਾਰ ਕਰਦੇ ਆ ਰਹੇ ਹਨ।
ਹਿਆ ਦੋਰੇ ਖੁਰਖੇ ਉਡੀ ਬੋ।
ਇਹਨਾਂ ਦੇ ਘੋੜੇ ਦੌੜਦੇ ਹਨ, ਘੋੜੇ ਦੌੜਾ ਕੇ ਨੌਜਵਾਨ ਅੱਗੇ ਵਧ ਰਹੇ ਹਨ। ਘੋੜਿਆਂ ਦੇ ਦੌੜਨ ਨਾਲ ਜਿਹੜੀ ਖੇਹ ਮਿੱਟੀ ਹੈ ਉੱਡ ਉੱਡ ਕੇ,
ਅੰਧ ਤੁੰਦ ਵੈ ਗੋ ਇੱਕ ਪਾਏ।
ਸਾਰੇ ਪਾਸੇ ਹਨੇਰਾ ਪਹਿਲਾਂ ਹੀ ਛਾਇਆ ਹੋਇਆ ਹੈ, ਘੋੜਿਆਂ ਨਾਲ ਹੋਰ ਹਨੇਰਾ ਛਾ ਗਿਆ, ਅੰਧ ਧੁੰਦ ਕਾਰ ਮੱਚ ਗਈ।
ਮੱਚਿਓ ਕੁਲਾਹਲ ਪੀੜੇ ਭੀੜ ਪਟ।
ਇਤਨਾ ਰੋਲਾ ਪਿਆ, ਹਾਹਾਕਾਰ ਮੱਚ ਗਈ, ਜੋਧੇ ਆਪਸ ਵਿੱਚ ਹੀ ਲੜ ਲੜ ਕੇ ਮਰਨ ਲੱਗੇ।
ਆਪਸ ਮੈਂ ਚੱਲ ਗਏ ਹਥਿਆਰ।
ਆਪਸ ਵਿੱਚ ਹੀ ਇਹਨਾਂ ਦੇ ਹਥਿਆਰ ਚੱਲ ਗਏ ਜੀ, ਇਹਨਾਂ ਦੀ ਗੋਲੀਆਂ, ਇਹਨਾਂ ਦੇ ਹਥਿਆਰ ਆਪਸ ਵਿੱਚ ਚੱਲਣੇ ਸ਼ੁਰੂ ਹੋ ਗਏ।
ਛੁੱਟੀ ਤੁਪਕ ਤੋਮਰ ਤਰ ਤੀਰਨ।
ਉੱਥੇ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਇਹਨਾਂ ਦੀਆਂ, ਬੰਦੂਕਾਂ ਵਿੱਚੋਂ ਗੋਲੀਆਂ ਜਦੋਂ ਬਾਹਰ ਆਉਣ ਲੱਗੀਆਂ, ਬਰਛੇ ਚੱਲਣ ਲੱਗੇ, ਤੀਰ ਚੱਲਦੇ ਹਨ ਇਹਨਾਂ ਦੇ ਹੀ।
ਤਲਵਾਰਨ ਜੁੱਟ ਗਏ ਕਰ ਮਾਰ।
ਜਿਹੜੇ ਬਹੁਤੇ ਨੇੜੇ ਸਨ, ਤਲਵਾਰਾਂ ਕੱਢ ਕੇ ਨਾ ਇੱਕ ਦੂਜੇ ਨੂੰ ਮਾਰਨ ਲੱਗੇ।
ਪਿਤਾ ਪੂਤ ਕੋ ਸਿਰ ਮੈਂ ਚਾਰਤ।
ਜਿਹੜਾ ਪਿਓ ਹੈ, ਇਹਨਾਂ ਦੇ ਵਿੱਚ ਹੀ ਕੋਈ ਪਿਓ ਹੋਣਗੇ, ਪੁੱਤਰ ਵੀ ਹੋਣਗੇ, ਪਿਓ ਆਪਣੇ ਪੁੱਤਰ ਦੇ ਸਿਰ ਤੇ ਤਲਵਾਰ ਦਾ ਵਾਰ ਕਰਦਾ ਹੈ।
ਪੂਤ ਪਿਤਾ ਕੇ ਤਨ ਪਰ ਚਾਰ।
ਕੋਈ ਪੁੱਤਰ ਹੈ, ਉਹ ਆਪਣੇ ਪਿਓ ਦੇ ਸਿਰ ਤੇ ਹੀ ਤਲਵਾਰ ਦਾ ਵਾਰ ਕਰਦਾ ਜਾਂ ਬਰਛਾ ਮਾਰਦਾ ਹੈ।
ਪ੍ਰਾਤ ਪ੍ਰਾਤ ਕੇ ਚਾਚਾ ਭਤੀਜਾ।
ਭਰਾ ਭਰਾ ਨੂੰ ਮਾਰ ਰਿਹਾ ਹੈ, ਚਾਚਾ ਭਤੀਜੇ ਨੂੰ ਮਾਰ ਰਿਹਾ ਹੈ।
ਸਖਾ ਸਖਾ ਕੇ ਬਿਹਤਰ ਵਾਰ।
ਕੋਈ ਮਿੱਤਰ ਹੈ, ਮਿੱਤਰ ਨੂੰ ਮਾਰ ਰਿਹਾ ਹੈ। ਇਸ ਤਰ੍ਹਾਂ ਤਲਵਾਰਾਂ ਵਹਿਣ ਲੱਗੀਆਂ, ਤਿੱਖੀਆਂ ਤਲਵਾਰਾਂ ਚੱਲਣ ਲੱਗੀਆਂ।
ਜਥੇਦਾਰ ਕੋ ਹਨਿਓ ਸਿਪਾਹੀ,
ਸਿਪਾਹੀ ਜਥੇਦਾਰ ਨੂੰ ਮਾਰਨ ਲੱਗੇ। ਜਿਹੜੇ ਮੁਖੀ ਮੁਖੀ ਜਥੇਦਾਰ ਇਹਨਾਂ ਦੇ ਆਏ, ਸੈਨਾਪਤੀ ਆਏ, ਉਹਨਾਂ ਨੂੰ ਸਿਪਾਹੀ ਮਾਰ ਰਹੇ ਹਨ।
ਮਾਰ ਸਿਪਾਹੀ ਕੋ ਜਥੇਦਾਰ,
ਜਥੇਦਾਰ ਸਿਪਾਹੀਆਂ ਨੂੰ ਮਾਰਨ ਲੱਗੇ ਜੀ। ਜੇ ਕਹਿ ਲਓ ਸਾਰੇ ਪਾਸੇ ਇਹਨਾਂ ਦੀ ਫੌਜ ਮੰਨਣ ਲੱਗੀ, ਆਪਸ ਵਿੱਚ ਲੜ ਕੇ ਮੰਨਣ ਲੱਗੇ।
ਨਹੀਂ ਪਛਾਣ ਪਰਸਪਰ ਕੋਈ,
ਇਹਨਾਂ ਨੂੰ ਭੁਲੇਖਾ ਪੈ ਗਿਆ ਕਿ ਲੱਗਦਾ ਗੁਰੂ ਸਾਹਿਬ ਉਹਨਾਂ ਨੇ ਸਿੰਘ ਬਾਹਰ ਆ ਗਏ ਹਨ। ਭੁਲੇਖਾ ਇਹ ਪੈ ਗਿਆ ਕਿ ਸਿੰਘ ਜ਼ਿਆਦਾ ਹੋਣਗੇ ਗੜੀ ਵਿੱਚ, ਤਾਂ ਆਪਸ ਵਿੱਚ ਲੜ ਕੇ ਮੰਨਣ ਲੱਗੇ ਜੀ। ਇਤਨਾ ਭੁਲੇਖਾ ਪਾਇਆ ਮਹਾਰਾਜ ਨੇ, ਇਸ ਤਰ੍ਹਾਂ ਲੜ ਲੜ ਕੇ ਮਰਨ ਲੱਗੇ।
ਕਿਆਮਤ ਰਾਤ ਪਈ ਤਿਸ ਬਾਰ,
ਉਸ ਰਾਤ ਇਹਨਾਂ ਲਈ ਕਿਆਮਤ ਦਾ ਦਿਨ ਆ ਗਿਆ ਜੀ। ਇਹ ਮੁਗਲਾਂ ਲਈ ਉਸ ਰਾਤ ਕਿਆਮਤ ਦਾ ਦਿਨ ਚੜ ਗਿਆ, ਮਾਨੋ ਮਾਨੋ ਕਿਆਮਤ ਦਾ ਸਮਾਂ ਆ ਗਿਆ ਹੋਵੇ।
ਭਏ ਕਤਲ ਸਿਰ ਧਰ ਕੇ ਕਰ ਪਗ,
ਤੇ ਕਈਆਂ ਦੇ ਸਿਰ ਵੱਡੇ ਹੋਏ, ਕਈਆਂ ਦੇ ਹੱਥ ਵੱਡੇ ਹੋਏ, ਕਈਆਂ ਦੇ ਪੈਰ ਵੱਡੇ ਹਨ, ਕਈ ਮਰੇ ਪਏ ਹਨ।
ਕੀਤਕ ਦਰੜੇ ਕਰੇ ਪੁਕਾਰ,
ਕਈ ਥੱਲੇ ਦਬ ਦਬ ਕੇ ਪੁਕਾਰ ਕਰਦੇ, ਹਾਏ ਮਾਰਿਆ ਗਿਆ ਮਾਰਿਆ ਗਿਆ, ਹਾਏ ਮਾਰਿਆ ਗਿਆ ਮਾਰਿਆ ਗਿਆ, ਇਸ ਤਰ੍ਹਾਂ ਹਾਏ ਹਾਏ ਕਰਨ ਲੱਗੇ।
ਕਹਿਣ ਲੱਗ ਕਉ ਬੀਤੀ ਤੁਰਕਨ ਪਰ,
ਜੀ ਕਹਿੰਦੇ ਮੈਂ ਕੀ ਦੱਸਾਂ ਕਿ ਤੁਰਕਾਂ ਉੱਤੇ ਉਦੋਂ ਕਿੰਨੀ ਕੁ ਮਾਰ ਪਈ। ਆਪਸ ਵਿੱਚ ਹੀ ਲੜ ਲੜ ਕੇ ਮਰ ਰਹੇ ਹਨ।
ਬਿਨ ਮਾਰੇ ਮਰ ਗਏ ਗਵਾਰ,
ਅਜੇ ਤਾਂ ਮਹਾਰਾਜ ਨੇ ਕੋਈ ਤੀਰ ਵੀ ਨਹੀਂ ਚਲਾਇਆ, ਬਹੁਤਾ ਦੋ ਤੀਰ ਹੀ ਚਲਾਏ ਸਨ ਮਸ਼ਾਲ ਦੇ ਡੰਡੇ ਤੋੜਨ ਲਈ, ਤੇ ਭਾਣਾ ਇਹ ਵਰਤਿਆ ਨਾ ਆਪ ਲੜੂ ਨਾ ਫੌਜ ਲੜਾਊ, ਪਟ ਬੀਰਨ ਸੇਤੀ ਬਾਂਧ ਮੰਗਾਊ, ਨਾ ਛਾਡੂ ਖਲਕ ਨਾ ਛਾਡੂ ਬਲਖ। ਐਸੀ ਘਟਨਾ ਵਾਪਰੀ ਜੀ ਕਿ ਮਹਾਰਾਜ ਤਾਂ ਯੁੱਧ ਵੀ ਨਹੀਂ ਕੀਤਾ ਅਜੇ ਮਹਾਰਾਜ ਨੇ, ਆਪਸ ਵਿੱਚ ਲੜ ਕੇ ਮਰਨ ਲੱਗੇ, ਇਹ ਹਾਲ ਹੋ ਗਿਆ ਇਹਨਾਂ ਦਾ।
ਭਇਓ ਸਥਾਰ ਖੇਤ ਰਣ ਅੰਤਰ,
ਜੰਗ ਦਾ ਮੈਦਾਨ ਮਾਨੋ ਢੇਰ ਲੱਗ ਗਿਆ ਹੋਵੇ ਇਹਨਾਂ ਲਾਸ਼ਾਂ ਦਾ, ਢੇਰ ਹੀ ਲੱਗ ਗਿਆ ਇਹਨਾਂ ਦਾ, ਸੱਥਰ ਲੱਗ ਗਏ ਇਹਨਾਂ ਦੇ।
ਹਿਆ ਜੋਧਾ ਮਰ ਗਏ ਸਮੁਦਾਏ,
ਘੋੜੇ ਜੋਧੇ ਇਤਨੇ ਮਰੇ ਉਹਨਾਂ ਦੀ ਗਿਣਤੀ ਨਹੀਂ ਹੋ ਰਹੀ।
ਲੋਥ ਪੋਥਨ ਜਿਤ ਕਿਤ ਹੋਵਤ,
ਕਿੱਧਰ ਕਿੱਧਰ ਲੋਥਾਂ ਦੇ ਢੇਰ ਲੱਗੇ ਹੋਏ ਹਨ, ਚਾਰੋ ਪਾਸੇ ਲੋਥਾਂ ਤੇ ਲੋਥਾਂ ਪਈਆਂ ਹਨ।
ਜੋਵਤ ਬੱਡ ਅੰਬਾਰ ਲਗਾਏ,
ਮਾਨੋ ਕਿਸੇ ਨੇ ਢੇਰ ਲਗਾਇਆ ਹੋਵੇ, ਕਿਸੇ ਨੇ ਅੰਬਾਰ ਲਗਾਇਆ ਹੋਵੇ, ਇਸ ਤਰ੍ਹਾਂ ਲੋਥਾਂ ਪਈਆਂ ਹਨ।
ਜਿਮ ਪੁਤਲੀ ਕੋ ਕਾਲ ਖੇਲ ਬਹੁ,
ਜਿਵੇਂ ਕੋਈ ਪੁਤਲੀ ਉਹਨਾਂ ਪੁਤਲੀਆਂ ਦਾ ਖੇਡ ਬਾਜੀਗਰ ਖਿਡਾਉਂਦਾ ਹੋਵੇ, ਇਸੇ ਤਰ੍ਹਾਂ
ਲਰਵੈ ਕੈ ਇੱਕ ਥਲ ਤਰਵਾਏ,
ਜਿਵੇਂ ਕਿਨੇ ਪੁਤਲੀਆਂ ਨੂੰ ਉਹਨਾਂ ਦਾ ਬਾਜੀਗਰ ਮਾਲਕ ਪੁਤਲੀਆਂ ਦੀ ਕਹਿ ਲਓ ਤਾਰ ਖਿੱਚਦਾ ਹੋਵੇ, ਰੱਸੀ ਖਿੱਚਦਾ ਹੋਵੇ, ਇਸੇ ਤਰ੍ਹਾਂ ਇਹਨਾਂ ਦਾ ਹਾਲ ਹੋਇਆ ਕਿ ਵਾਹਿਗੁਰੂ ਨੇ ਆਪ ਇਹਨਾਂ ਸਾਰਿਆਂ ਨੂੰ ਮਾਰ ਛੱਡਿਆ, ਬਹੁਤੇ ਮਰ ਗਏ, ਇੱਕ ਥਾਂ ਤੇ ਢੇਰ ਲੱਗ ਗਏ ਇਹਨਾਂ ਦੇ।
ਮਾਨੋ ਜਨਨ ਨੇ ਜਨੇ ਕਬ ਹੋਏ,
ਮਾਨੋ ਕਿਸੇ ਮਾਂ ਨੇ ਜੰਮਿਆ ਹੀ ਨਾ ਹੋਵੇ ਇਹਨਾਂ ਨੂੰ ਕਦੀ, ਇਸ ਤਰ੍ਹਾਂ ਸੁੱਤੇ ਪਏ ਹਨ, ਮਾਨੋ ਕਿਸੇ ਮਾਂ ਨੇ ਇਹਨਾਂ ਨੂੰ ਜੰਮਿਆ ਹੀ ਨਹੀਂ, ਕਦੀ ਜੰਮੇ ਨਹੀਂ ਹੋਣੇ, ਇਹ ਤਾਂ ਹੁਣ ਮਰੇ ਪਏ ਹਨ।
ਮਰ ਕਰ ਪਰੇ ਢੇਰ ਸਮੁਦਾਏ,
ਤੇ ਮਰ ਕਰਕੇ ਢੇਰ ਲੱਗੇ ਹੋਏ ਇਹਨਾਂ ਸਾਰਿਆਂ ਦੇ।
ਪਰਬਤ ਆਦਿਕ ਦੇਸ਼ ਨਿਵਾਸੀ,
ਜਿਹੜੇ ਪਹਾੜੀ ਲੋਕ ਹਨ, ਪਹਾੜੀ ਸੈਨਾਪਤੀ ਇਹਨਾਂ ਦੇ, ਪਹਾੜੀ ਫੌਜ ਹਨ।
ਭਈ ਬਿਨਾਸ਼ੀ ਚਮੋ ਵਿਸਾਲ,
ਬਹੁਤ ਹੀ ਜ਼ਿਆਦਾ ਫੌਜ ਪਹਾੜੀ ਫੌਜ ਮਰੀ ਹੈ, ਇਹ ਪਹਾੜੀ ਇਹ ਬਹੁਤੇ ਜ਼ਿਆਦਾ ਮਰੇ ਹਨ।
ਜਾਮ ਇੱਕ ਲੱਗ ਬਾਜੀ ਲੋਹਾ,
ਇੱਕ ਪਹਿਰ ਤੱਕ ਤਿੰਨ ਘੰਟੇ ਲਗਾਤਾਰ ਲੋਹੇ ਨਾਲ ਲੋਹਾ ਵਜਿਆ, ਤਲਵਾਰਾਂ ਖੜਕੀਆਂ, ਬਰਛੇ ਚੱਲੇ, ਤੀਰ ਚੱਲੇ, ਬੰਦੂਕਾਂ ਵਿੱਚੋਂ ਗੋਲੀਆਂ ਚੱਲੀਆਂ, ਇੱਕ ਪਹਿਰ ਤੱਕ ਇਹ ਯੁੱਧ ਹੋਇਆ।
ਮਾਨੋ ਲੋਹਾਰ ਸੋ ਘੜੇ ਉਤਾਲ,
ਮਾਨੋ ਕੋਈ ਲੋਹਾਰ ਆਪਣੇ ਔਜਾਰ ਕੱਢਦਾ ਹੋਵੇ, ਜਦੋਂ ਲੁਹਾਰ ਉਜਾਰ ਘੜਦਾ ਨਾ ਉੱਤੇ ਦਵਾਣ ਮਾਰਦਾ ਹਥੌੜਾ ਮਾਰਦਾ ਅਤੇ ਠਾਂ ਠਾਂ ਦੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਜਦੋਂ ਤੀਰ ਤਲਵਾਰਾਂ ਚੱਲੀਆਂ ਗੋਲੀਆਂ ਚੱਲੀਆਂ ਬਰਛੇ ਚੱਲੇ ਉਹਨਾਂ ਦੀ ਆਵਾਜ਼ ਆ ਰਹੀ ਹੈ।
ਜੈ ਕੈ ਸ਼ਬਦ ਸ਼ਸਤਰ ਕੋ ਸੁਨੀਅਤ।
ਕਿੱਧਰ ਕਿੱਧਰ ਵੇਖੋ ਸ਼ਸਤਰਾਂ ਦੀ ਆਵਾਜ਼ ਹੀ ਆ ਰਹੀ ਹੈ। ਚਾਰੋ ਪਾਸੇ ਗੜੀ ਦੇ ਅਜੇ ਵੀ ਸ਼ਸਤਰਾਂ ਦੀ ਆਵਾਜ਼ ਆ ਰਹੀ ਹੈ।
ਮਾਨੋ ਅਨੇਕ ਬਣੀ ਟਕਸਾਲ।
ਮਾਨੋ ਉੱਥੇ ਅਨੇਕ ਟਕਸਾਲਾਂ ਬਣ ਗਈਆਂ ਜਿੱਥੇ ਕੋਈ ਲੁਹਾਰ ਸ਼ਸਤਰ ਘੜ ਰਿਹਾ ਹੈ, ਜਾਂ ਕੋਈ ਕਾਰੀਗਰ ਸ਼ਸਤਰ ਤਿਆਰ ਕਰ ਰਿਹਾ ਹੈ, ਜਾਂ ਕੋਈ ਵੱਡਾ ਟਕਸਾਲੀ ਉੱਥੇ ਸਿੱਕੇ ਘੜਦਾ ਹੋਵੇ ਨਾ, ਇਹ ਆਵਾਜ਼ ਆਉਣ ਲੱਗੀ।
ਭਾਈ ਆਖਰੀ ਬ੍ਰਿੰਦ ਗਾਰ ਕੀ।
ਉੱਥੇ ਇਸ ਤਰ੍ਹਾਂ ਅਖੀਰ ਦੇ ਸਮੇਂ ਚਮਕੌਰ ਦੀ ਗਲੀ ਦੇ ਆਲੇ ਦੁਆਲੇ ਇਹ ਆਖਰੀ ਸਮੇਂ ਉਸ ਰਾਤ ਨੂੰ ਇਹ ਗਰਕ ਹੋਣ ਲੱਗੇ।
ਚੌਂ ਦਿਸ਼ ਥਲ ਚਮਕੌਰ ਕਰਾਲ।
ਚਾਰੋ ਪਾਸੇ ਚਮਕੌਰ ਗੜੀ ਤੇ ਭਿਆਨਕ ਹਾਵਾਲ ਹੈ ਇਹਨਾਂ ਦਾ, ਭਿਆਨਕ ਹਾਲ ਹੋ ਰਿਹਾ ਇਹਨਾਂ ਦਾ। ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ।
ਸਤਿਗੁਰ ਦਲ ਕੇ ਹੋਏ ਇੱਕ ਪਾਸੇ,
ਆਪਸ ਵਿੱਚ ਲੜ ਕੇ ਮਰਨ ਲੱਗੇ। ਮਹਾਰਾਜ ਇਹਨਾਂ ਦੇ ਵਿੱਚੋਂ ਲੰਘ ਕੇ ਨਾ ਇੱਕ ਪਾਸੇ ਹੋ ਕੇ ਪਰੇ ਚਲੇ ਗਏ।
ਨਿਕਸ ਗਏ ਰਿਪ ਦ੍ਰਿਗ ਰਜ ਡਾਰ।
ਦੁਸ਼ਮਣ ਦੀ ਅੱਖਾਂ 'ਚ ਘੱਟਾ ਪਾ ਕੇ ਮਹਾਰਾਜ ਜੀ ਗੜੀ ਤੋਂ ਬਾਹਰ ਪਰੇ ਪਰੇ ਹੁੰਦੇ ਹੋਏ ਮਹਾਰਾਜ ਅਗਾਂਹ ਚਲੇ ਗਏ।
ਦੁਤੀਏ ਦਿਸ਼ਾ ਕੋ ਤੀਨੋ ਸਿੰਘ ਜੋ।
ਜਿਹੜੇ ਤਿੰਨ ਸਿੰਘ ਹੋਰ ਸਨ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਇਹ ਤਿੰਨ ਸਿੰਘ ਦੂਜੇ ਪਾਸੇ ਵੱਲ ਹੋ ਗਏ।
ਪਿਛਰੇ ਪ੍ਰਭ ਤੇ ਭਏ ਸੁਪਾਰ।
ਸਤਿਗੁਰ ਤੋਂ ਥੋੜਾ ਜਿਹਾ ਵਿਛੋੜਾ ਪੈ ਗਿਆ ਇਹਨਾਂ ਦਾ, ਵਿਛੋੜਾ ਪੈ ਕੇ ਵੀ ਉਹਨਾਂ ਫੌਜ ਤੋਂ ਪਰੇ ਹਟ ਗਏ।
ਗੜ ਅੰਤਰ ਦੋਏ ਸਿੰਘ ਤਿਸੀ ਬਿਦ।
ਗੜੀ ਦੇ ਵਿੱਚ ਦੋ ਸਿੰਘ ਹਨ ਉਸੇ ਤਰ੍ਹਾਂ ਤਿਆਰ ਬਰ ਤਿਆਰ, ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਜੀ, ਇਹ ਤਿਆਰ ਬਰ ਤਿਆਰ ਹੋ ਕੇ।
ਤਜੇ ਤੁਪੰਗ ਸ਼ੀਗਰਤਾ ਤਾਰੇ।
ਅਜੇ ਵੀ ਉਸ ਅਟਾਰੀ ਵਿੱਚੋਂ ਬੜੀ ਫੁਰਤੀ ਨਾਲ, ਬੜੀ ਕਾਹਲੀ ਨਾਲ ਬੰਦੂਕਾਂ ਦੇ ਫਾਇਰ ਕਰ ਰਹੇ ਹਨ, ਆਪਣੇ ਬੰਦੂਕ ਵਿੱਚੋਂ ਗੋਲੀਆਂ ਚਲਾ ਰਹੇ ਹਨ।
ਨਿਕਟ ਨ ਪਹੁੰਚੇ ਡਰ ਧਰ ਅਰਥਿਰ।
ਦੁਸ਼ਮਣ ਕੋਈ ਨੇੜੇ ਨਹੀਂ ਆ ਰਿਹਾ, ਡਰਦਾ ਮਾਰਾ ਦੁਸ਼ਮਣ ਗੜੀ ਦੇ ਕੋਈ ਨੇੜੇ ਨਹੀਂ ਆ ਰਿਹਾ।
ਮਾਰੇ ਚਹੁ ਦਿਸ਼ ਪਰੇ ਸਥਾਰ।
ਚਾਰੋਂ ਪਾਸੇ ਦੁਸ਼ਮਣ ਦੇ ਢੇਰ ਲੱਗੇ ਹੋਏ ਹਨ, ਦੁਸ਼ਮਣ ਦੀਆਂ ਫੌਜਾਂ ਚਾਰੋਂ ਪਾਸੇ ਮਰੀਆਂ, ਇਹਨਾਂ ਦੇ ਢੇਰ ਲੱਗੇ ਹੋਏ ਹਨ।
ਸ਼੍ਰੀ ਗੋਬਿੰਦ ਸਿੰਘ ਨਿਕਸੇ ਬਾਹਰ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਸ ਤਰ੍ਹਾਂ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਆ ਗਏ।
ਸਭ ਲਸ਼ਕਰ ਤੇ ਹੋਏ ਕਰ ਪਾਰ।
ਸਾਰੇ ਲਸ਼ਕਰ ਤੋਂ, ਸਾਰੀ ਫੌਜ ਤੋਂ ਮਹਾਰਾਜ ਜੀ ਪਰੇ ਚਲੇ ਗਏ।
ਸਵਾ ਕੋਸ ਚੱਲ ਗਏ ਝੀਲ ਮੈਂ।
ਤੁਰਦੇ ਤੁਰਦੇ ਮਹਾਰਾਜ ਸਵਾ ਕੋਹ ਤੱਕ ਅੱਗੇ ਤੁਰੇ, ਅੱਗੇ ਝੀਲ ਆ ਗਈ ਜੀ, ਉਹ ਝੀਲ ਛੋਟਾ ਜਿਹੜਾ ਛੰਭ ਹੈ ਉੱਥੇ ਪਹੁੰਚੇ ਮਹਾਰਾਜ ਜੀ।
ਤਹਾਂ ਤਰੋਵਰ ਜੰਡਨ ਨਿਹਾਰ।
ਉੱਥੇ ਜੰਡ ਦਾ ਦਰਖਤ ਹੈ, ਇੱਥੇ ਮਹਾਰਾਜ ਜੀ ਨੇ ਜਦੋਂ ਵੇਖਿਆ
ਬੈਠ ਗਏ ਤੈ ਬੀਤੀ ਦੇਰ ਕੁਛ।
ਇਸ ਜੰਡ ਦੇ ਦਰਖਤ ਥੱਲੇ ਮਹਾਰਾਜ ਜੀ ਨੇ ਕੁਛ ਸਮਾਂ ਬਤੀਤ ਕੀਤਾ ਜੀ। ਆਖੋ ਸਤਨਾਮ। ਇਹ ਸਥਾਨ ਝਾੜ ਸਾਹਿਬ ਦੇ ਨਾਲ ਪਰਲੇ ਪਾਸੇ ਹੈ, ਜਿੱਥੇ ਮਹਾਰਾਜ ਦਰਖਤ ਦੇ ਥੱਲੇ ਬੈਠੇ, ਜੰਡ ਦਾ ਦਰਖਤ ਹੈ, ਥੋੜਾ ਸਮਾਂ ਮਹਾਰਾਜ ਜੀ ਨੇ ਇੱਥੇ ਬਤੀਤ ਕੀਤਾ।
ਦ੍ਵੈ ਨਰ ਮੈਖੀ ਖੋਜਨ ਹਾਰ।
ਇੱਥੇ ਹੀ ਦੋ ਬੰਦੇ ਹਨ, ਇੱਕ ਮਾਲਕ ਇੱਕ ਨੌਕਰ, ਇਹਨਾਂ ਦੀ ਮੱਝ ਗਵਾਚ ਗਈ ਸੀ ਜੀ। ਇਹ ਮੱਝ ਲੱਭਦੇ ਲੱਭਦੇ ਇਸੇ ਪਾਸੇ ਵੱਲ ਘੁੰਮ ਰਹੇ ਸਨ।
ਇੱਕ ਮਾਲਕ ਇੱਕ ਪਾਲਕ ਤਿੰਨ ਮੈਂ।
ਇੱਕ ਇਹਨਾਂ 'ਚ ਮਾਲਕ ਹੈ, ਇੱਕ ਨੌਕਰ ਹੈ, ਇਹਨਾਂ ਦੀ ਮੱਝ ਗਵਾਚੀ ਹੋਈ ਹੈ, ਮੱਝ ਨੂੰ ਲੱਭ ਰਹੇ ਹਨ, ਤੇ ਲੱਭਦੇ ਲੱਭਦੇ ਇੱਕ ਮਾਲਕ ਤੇ ਇੱਕ ਨੌਕਰ।
ਇੱਥੇ ਉੱਤ ਵਿਭਿੰਨ ਪ੍ਰਕਾਰ
ਇੱਧਰ ਉੱਧਰ ਫਿਰ ਰਹੇ ਹਨ, ਹਨੇਰਾ ਹੈ, ਸਾਰੇ ਪਾਸੇ ਆਪਣੀ ਮੱਝ ਲੱਭ ਰਹੇ ਹਨ।
ਰਾਤ ਚਾਂਦਨੀ ਇੱਕ ਤੈਂ ਦੇਖੇ।
ਰਾਤ ਤਾਂ ਚਾਂਦਨੀ ਹੈ, ਪਰ ਲੱਭ ਰਹੇ ਆਪਣੀ ਮੱਝ ਨੂੰ, ਤੇ ਜਦੋਂ ਰਾਤ ਚਾਂਦਨੀ ਵਿੱਚ ਇੱਕ ਮਾਲਕ ਨੇ ਆ ਕੇ ਗੁਰੂ ਮਹਾਰਾਜ ਦੇ ਕੋਲ ਜਦੋਂ ਦਰਸ਼ਨ ਕੀਤੇ ਮਹਾਰਾਜ ਦੇ,
ਬੈਠੇ ਗੁਰੂ ਬੰਦਨਾ ਗਾਏ।
ਮਾਲਕ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਬੈਠੇ ਹਨ ਤੇ ਉਹਨੇ ਆਪਣੇ ਵੱਲੋਂ ਮਹਾਰਾਜ ਨੂੰ ਮੱਥਾ ਟੇਕਣਾ ਚਾਹਿਆ।
ਕੋ ਤੁਮ ਆਹੋ ਮੈਂ ਖਹਮ ਖੋਜਤ,
ਪੁੱਛਿਆ ਗੁਰੂ ਪਾਤਸ਼ਾਹ ਨੇ ਕੌਣ ਹੋ ਤੁਸੀਂ, ਮਹਾਰਾਜ ਨੇ ਗਰਜਵੀ ਆਵਾਜ਼ ਚ ਆਖਿਆ ਕੌਣ ਹੋ ਤੁਸੀਂ, ਤੇ ਮਾਲਕ ਕਹਿਣ ਲੱਗਾ ਜੀ ਮੈਂ ਤਾਂ ਆਪਣੀ ਮੱਝ ਲੱਭ ਰਿਹਾ ਹਾਂ, ਸਾਡੀ ਮੱਝ ਗਵਾਚ ਗਈ ਹੈ, ਮੈਂ ਮੱਝ ਲੱਭ ਰਿਹਾ ਹਾਂ।
ਸੁਣਤ ਦੂਸਰੇ ਕਿਹੋ ਸੁਣਾਏ,
ਦੂਜਾ ਨੌਕਰ ਥੋੜਾ ਦੂਰ ਸੀ, ਨੌਕਰ ਨੇ ਜਦੋਂ ਆਵਾਜ਼ ਸੁਣੀ ਆਪਣੇ ਮਾਲਕ ਦੀ ਉਹ ਕਹਿਣ ਲੱਗਾ
ਕੈ ਸੰਗ ਬੋਲਤ ਮਹਿਕ ਕੇ ਪ੍ਰਾਪਤ,
ਨੌਕਰ ਕਹਿਣ ਲੱਗਾ ਜੀ ਤੁਸੀਂ ਕਿਸ ਨਾਲ ਬੋਲ ਰਹੇ ਹੋ, ਕਿਸ ਨਾਲ ਗੱਲਾਂ ਕਰ ਰਹੇ ਹੋ, ਤੁਹਾਨੂੰ ਮੱਝ ਲੱਭ ਗਈ ਹੈ, ਮੱਝ ਲੱਭੀ ਕੇ ਨਹੀਂ ਲੱਭੀ ਇਹ ਦੱਸੋ।
ਮੈਂ ਜਾਵੋ ਕਹਿਨੇ ਅਗਵਾਏ,
ਜੇ ਮੱਝ ਨਹੀਂ ਲੱਭੀ ਮੈਂ ਅੱਗੇ ਜਾਵਾਂ ਕਿ ਨਾ ਜਾਵਾਂ, ਜੇ ਲੱਭ ਗਈ ਤਾਂ ਨਹੀਂ ਜਾਂਦਾ, ਜੇ ਨਹੀਂ ਲੱਭੀ ਤਾਂ ਅੱਗੇ ਜਾ ਕੇ ਲੱਭਦਾ ਹਾਂ।
ਇਤਨੇ ਮੈਖੀ ਸਤਿਗੁਰ ਬੈਠੇ,
ਉਹ ਮਾਲਕ ਕਹਿਣ ਲੱਗਾ ਮੈਖੀ ਤਾਂ ਨਹੀਂ ਲੱਭੀ, ਮੱਝ ਤਾਂ ਨਹੀਂ ਲੱਭੀ, ਪਰ ਇੱਥੇ ਗੁਰੂ ਸਾਹਿਬ ਬੈਠੇ ਹਨ, ਇੱਥੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹਨ।
ਮੈਂ ਬੋਲਿਓ ਤਿੰਨ ਸਨ ਇਸ ਥਾਂ,
ਮੈਂ ਹੁਣ ਗੱਲਾਂ ਕਰ ਰਿਹਾ ਉਹਨਾਂ ਨਾਲ, ਮੱਝ ਤਾਂ ਨਹੀਂ ਲੱਭੀ ਮੈਨੂੰ, ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲਾਂ ਬਾਤਾਂ ਕਰ ਰਿਹਾ ਹਾਂ।
ਕਹਾਂ ਗੁਰੂ ਇਸ ਥਲ ਮੈਂ ਆਇਓ,
ਉਹ ਨੌਕਰ ਕਹਿਣ ਲੱਗਾ ਕਿੱਥੇ ਗੁਰੂ ਜੀ, ਗੁਰੂ ਇੱਥੇ ਕਿੱਥੇ ਆ ਗਏ, ਉਹ ਇੱਥੇ ਕਿਵੇਂ ਆ ਗਏ।
ਗੜ ਮੈਂ ਕਿਰਿਓ ਲਰਤ ਵੱਢ ਜੰਗ,
ਅਸੀਂ ਤਾਂ ਸੁਣਿਆ ਹੈ ਕਿ ਗੁਰੂ ਸਾਹਿਬ ਨੂੰ ਉਹਨਾਂ ਨੇ ਗੜੀ ਚ ਘੇਰਾ ਪਾਇਆ ਹੋਇਆ ਹੈ, ਬੜਾ ਵੱਡਾ ਯੁੱਧ ਹੋ ਰਿਹਾ ਚਮਕੌਰ ਦੀ ਗੜੀ ਵਿੱਚ, ਉੱਥੇ ਮੁਗਲਾਂ ਨੇ ਘੇਰਾ ਪਾਇਆ ਹੋਇਆ ਹੈ।
ਅਪਰ ਹੋਏ ਕੋ ਤੈਨੇ ਜਾਣਿਓ,
ਨੌਕਰ ਕਹਿਣ ਲੱਗਾ ਨਹੀਂ ਨਹੀਂ ਮਾਲਕ ਜੀ ਨਹੀਂ, ਕੋਈ ਹੋਰ ਹੋਣਗੇ, ਤੁਸੀਂ ਨਹੀਂ ਜਾਣਿਆ, ਤੁਹਾਨੂੰ ਭੁਲੇਖਾ ਲੱਗ ਰਿਹਾ ਹਨੇਰੇ ਵਿੱਚ, ਇਹ ਗੁਰੂ ਸਾਹਿਬ ਨਹੀਂ ਹੋਣਗੇ, ਕੋਈ ਹੋਰ ਹੋਣਗੇ।
ਸੁਣ ਬੋਲਿਓ ਤੂਰਨ ਤਿੰਨ ਸੰਗ,
ਤੇ ਇਹ ਜਦਾ ਸੁਣਦੇ ਸਾਰ ਉਸੇ ਵੇਲੇ ਉਹ ਕਹਿਣ ਲੱਗਾ
ਕੇਰਾ ਛੋਰ ਨਿਕਸ ਕਰ ਆਏ,
ਉਹ ਮਾਲਕ ਨੇ ਆਖਿਆ ਨਹੀਂ ਨੌਕਰ ਜੀ, ਗੁਰੂ ਸਾਹਿਬ ਘੇਰਾ ਛੱਡ ਕੇ ਆ ਗਏ ਹਨ, ਇਹ ਗੁਰੂ ਸਾਹਿਬ ਹਨ, ਇਹ ਘੇਰੇ ਤੋਂ ਬਾਹਰ ਨਿਕਲ ਕੇ ਆ ਗਏ ਹਨ।
ਤਬ ਗੁਰ ਕਹਿਓ ਨਾ ਬੋਲ ਉਤੰਗ,
ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਅਜੇ ਦੋਨਾਂ ਦੀ ਵਾਰਤਾਲਾਪ ਹੋ ਰਹੀ ਸੀ, ਦੋਵੇਂ ਦੂਰ ਦੂਰ ਸਨ ਪਰ ਗੱਲਾਂ ਆਪਸ ਵਿੱਚ ਦੂਰੋਂ ਦੂਰੋਂ ਆਵਾਜ਼ ਵਿੱਚ ਕਰ ਰਹੇ ਸਨ। ਮਾਲਕ ਗੁਰੂ ਮਹਾਰਾਜ ਦੇ ਕੋਲ ਹੈ, ਨੌਕਰ ਥੋੜ੍ਹਾ ਦੂਰ ਹੈ, ਨੌਕਰ ਪੁੱਛਦਾ ਤੁਸੀਂ ਕਿਸ ਨਾਲ ਗੱਲਾਂ ਕਰ ਰਹੇ ਹੋ, ਮਾਲਕ ਕਹਿਣ ਲੱਗਾ ਮੇਰੇ ਕੋਲ ਗੁਰੂ ਮਹਾਰਾਜ ਬੈਠੇ ਹਨ ਅਤੇ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ। ਨੌਕਰ ਕਹਿਣ ਲੱਗਾ ਗੁਰੂ ਸਾਹਿਬ ਕਿੱਥੇ ਇੱਥੇ, ਉਹਨਾਂ ਨੂੰ ਤਾਂ ਚਮਕੌਰ ਦੀ ਗੜੀ 'ਚ ਮੁਗਲਾਂ ਨੇ ਘੇਰਾ ਪਾਇਆ ਹੋਇਆ ਹੈ, ਉੱਥੇ ਹੋਣਗੇ, ਇੱਥੇ ਕਿੱਥੇ ਆ ਗਏ, ਇਹ ਕੋਈ ਹੋਰ ਹੋਣਗੇ। ਅਤੇ ਮਾਲਕ ਕਹਿਣ ਲੱਗਾ ਨਹੀਂ, ਇਹ ਗੁਰੂ ਸਾਹਿਬ ਹੀ ਹਨ, ਇਹ ਗੜੀ ਛੱਡ ਕੇ ਘੇਰੇ ਤੋਂ ਬਾਹਰ ਨਿਕਲ ਕੇ ਇੱਥੇ ਆ ਗਏ ਹਨ। ਜਦੋਂ ਇਸ ਤਰ੍ਹਾਂ ਦੋਵਾਂ ਦੀ ਵਾਰਤਾਲਾਪ ਸੁਣੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ
ਆਓ ਪਦਾਰਥ ਤੋਂ ਕੋ ਦੇਵੇਂ,
ਪਾਤਸ਼ਾਹ ਕਹਿੰਦੇ ਆ ਜਾ ਮੇਰੇ ਕੋਲ ਆ ਜਾ, ਆ ਤੈਨੂੰ ਇਨਾਮ ਦਈਏ।
ਸੁਣ ਕਰ ਆਇਓ ਕਰਤ ਉਮੰਗ,
ਤੇ ਉਹ ਮਾਲਕ ਇਹ ਸੁਣ ਕੇ ਨਾ ਬੜੇ ਉਮੰਗ ਨਾਲ ਬੜੀ ਖੁਸ਼ੀ ਨਾਲ ਉਹ ਮਹਾਰਾਜ ਦੇ ਕੋਲ ਆ ਗਿਆ।
ਖੰਜਰ ਜਰਿਓ ਜਵਾਹਰ ਸੰਗੇ,
ਪਾਤਸ਼ਾਹ ਦਾ ਜਿਹੜਾ ਖੰਜਰ ਹੈ ਨਾ ਉਸ ਨੂੰ ਹੀਰੇ ਮੋਤੀ ਜੜੇ ਹੋਏ ਸਨ ਜੀ, ਪਾਤਸ਼ਾਹ ਦੇ ਸ਼ਸਤਰ ਵੀ ਬੇਸ਼ੁਮਾਰ ਕੀਮਤੀ ਅਤੇ ਬੜਾ ਕੀਮਤੀ ਬੇਸ਼ੁਮਾਰ ਖੰਜਰ ਮਹਾਰਾਜ ਦਾ ਹੀਰੇ ਮੋਤੀ ਜੜਿਆ ਹੋਇਆ।
ਦਇਓ ਲਇਓ ਔਰ ਹਰਖ ਉਪਾਏ,
ਪਾਤਸ਼ਾਹ ਕਹਿੰਦੇ ਇਹ ਪਕੜ ਇਹ ਰੱਖ ਲੈ, ਅਤੇ ਉਹਨੇ ਮਾਲਕ ਨੇ ਉਹ ਖੰਜਰ ਫੜ ਕੇ ਨਾ ਆਪਣੇ ਕੋਲ ਰੱਖ ਲਿਆ।
ਚਾਹੋ ਕੇ ਰੋਰਾ ਕਰੋ ਬੁਲਾਵੋ,
ਉਹਦੇ ਮਨ 'ਚ ਫੋਰ ਫੁਰਨਾ ਆਇਆ, ਮਨ 'ਚ ਖਿਆਲ ਆਇਆ ਕਿ ਰੋਲਾ ਪਾਵਾਂ ਲੱਗਦਾ ਜ਼ਿਆਦਾ ਇਨਾਮ ਮਿਲੇਗਾ, ਉਹ ਚਾਹੁੰਦਾ ਸੀ ਕਿ ਰੋਲਾ ਪਾਵਾਂ ਹੋਰ ਇਨਾਮ ਮਿਲੇਗਾ।
ਤੁਰਕ ਦੇ ਮੁਝ ਧਨ ਸਮੁਦਾਏ,
ਮੈਂ ਪਕੜਾ ਦੇਵਾਂਗਾ ਇਹਨਾਂ ਨੂੰ ਤੇ ਤੁਰਕ ਮੈਨੂੰ ਮਾਇਆ ਹੋਰ ਦੇਣਗੇ।
ਜਾਨ ਗੁਰੂ ਤੈਂ ਘੱਟ ਕੀ ਬੋਲੇ,
ਜਦੋਂ ਉਹਦੇ ਮਨ 'ਚ ਲੋਭ ਆ ਗਿਆ ਨਾ, ਮਾਲਕ ਦੇ ਮਨ 'ਚ ਲੋਭ ਆ ਗਿਆ ਤੇ ਗੁਰੂ ਮਹਾਰਾਜ ਜਾਣੀ ਜਾਣ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਜਾਣਗੇ ਇਹਦਾ ਮਨ ਲੁਭਾਏ ਮਾਨ ਹੋ ਗਿਆ ਹੈ।
ਔਰ ਦਰਬ ਕੁਛ ਦੀ ਸਮੁਦਾਏ
ਪਾਤਸ਼ਾਹ ਨੇ ਕਿਹਾ ਆਵਾਜ਼ ਮਾਰੀ ਆ ਜਾ ਮੇਰੇ ਕੋਲ ਆ ਆ ਤੈਨੂੰ ਹੋਰ ਮਾਇਆ ਦਈਏ।
ਕਰ ਲਾਲਚ ਕੋ ਟਿਗ ਜਬ ਪਹੁੰਚਿਓ
ਮਾਲਕ ਲਾਲਚ ਕਰਕੇ ਜਦੋਂ ਮਹਾਰਾਜ ਦੇ ਕੋਲ ਆਇਆ
ਕਹਿਓ ਤਰੋ ਖੰਜਰ ਇਸ ਥਾਂ
ਪਾਤਸ਼ਾਹ ਕਹਿੰਦੇ ਆ ਤੈਨੂੰ ਮਾਇਆ ਹੋਰ ਦਈਏ ਆ ਪਹਿਲਾਂ ਖੰਜਰ ਇੱਥੇ ਰੱਖ ਦੇ ਇੱਥੇ ਰੱਖ ਦੇ ਖੰਜਰ ਸਾਡੇ ਕੋਲ ਤੈਨੂੰ ਹੋਰ ਇਨਾਮ ਦਈਏ।
ਤਰਨ ਲੱਗੇ ਹੋ ਜਬ ਉਲਟ ਚਪੇਟੇ
ਜਦੋਂ ਖੰਜਰ ਮਹਾਰਾਜ ਦੇ ਕੋਲ ਤਰਨ ਲੱਗਾ ਨਾ ਨੀਵਾਂ ਹੋਇਆ ਥੋੜਾ ਜਿਹਾ ਗੁਰੂ ਸਾਹਿਬ ਦੇ ਕੋਲ ਖੰਜਰ ਤਰਨ ਲੱਗਾ ਤੇ ਮਹਾਰਾਜ ਨੇ ਵੇਖਿਆ ਉਹ ਨੇੜੇ ਆ ਗਿਆ ਹੈ ਨੇੜੇ ਆਉਂਦੇ ਸਾਰ ਇੱਕ ਚਪੇੜ ਮਾਰੀ ਮਹਾਰਾਜ ਨੇ ਇੱਕੋ ਚੰਡ ਮਾਰੀ ਮਹਾਰਾਜ ਨੇ ਖਿੱਚ ਕੇ ਚੰਡ ਮਾਰੀ ਜਦੋਂ
ਮਾਰੀ ਗੁਰੂ ਚੁੱਕਿਓ ਤੈ ਜਾਨ
ਜਦੋਂ ਦੇਖਿਆ ਚੁੱਕ ਗਿਆ ਮਹਾਰਾਜ ਨੇ ਨੇੜੇ ਆ ਗਿਆ ਇੱਕ ਚੰਡ ਮਾਰੀ ਮਹਾਰਾਜ ਨੇ
ਮੁਖ ਪਰ ਲੱਗੀ ਭਗਨ ਪੇ ਦਸਨਾ
ਇੱਕ ਚੰਡ ਮਾਰੀ ਜੀ ਉਹਦੇ ਸਾਰੇ ਦੰਦ ਬਾਹਰ ਆ ਗਏ ਜੀ ਇੱਕੋ ਚੰਡ ਖਿੱਚ ਕੇ ਮਾਰੀ ਮੁਖ ਤੇ ਮਾਰੀ ਮਹਾਰਾਜ ਨੇ ਜਬਾੜੇ ਤੇ ਮਾਰੀ ਤੇ ਬੱਤੀ ਦੇ ਬੱਤੀ ਦੰਦ ਬਾਹਰ ਆ ਗਏ
ਪਇਓ ਗੁੰਗ ਨੈ ਸਕੇ ਬਖਾਨ
ਉਸੇ ਵੇਲੇ ਗੁੰਗਾ ਹੋ ਗਿਆ ਊ ਕਰੀ ਜਾਵੇ ਤੇ ਹੁਣ ਕੀ ਬੋਲ ਸਕਦਾ ਸੀ ਉਸੇ ਵੇਲੇ ਗੁੰਗਾ ਹੋ ਗਿਆ
ਸਾਥੀ ਦੁਤੀ ਬੁਲਾਵਤ ਬੋਬਿਦ
ਜਦੋਂ ਮਾਲਕ ਦੀ ਆਵਾਜ਼ ਹੀ ਨਾ ਆਈ ਨੌਕਰ ਬੁਲਾਉਂਦਾ ਮਾਲਕ ਜੀ ਬੋਲਦੇ ਨਹੀਂ ਤੁਹਾਨੂੰ ਕੀ ਹੋ ਗਿਆ ਹੈ
ਕਹਾਂ ਪਇਓ ਰਹਿ ਗਈ ਜ਼ੁਬਾਨ
ਤੁਹਾਨੂੰ ਕੀ ਹੋ ਗਿਆ ਤੁਹਾਡੀ ਜ਼ੁਬਾਨ ਨਹੀਂ ਰਹਿ ਗਈ ਬੋਲਦੇ ਕਿਉਂ ਨਹੀਂ ਬੋਲੋ
ਤਾਏ ਪਰਸ ਪਰ ਮਿਲੇ ਸੁਬੂਜੇ
ਆਪਸ ਵਿੱਚ ਨੇੜੇ ਹੋ ਕੇ ਆਣ ਲੱਗੇ ਪੁੱਛਣ ਲੱਗੇ ਦੂਜੇ ਨੂੰ ਦੱਸ ਭਾਈ ਬੋਲਦਾ ਕਿਉਂ ਨਹੀਂ
ਮੈਂ ਕੁਛ ਕਹਿਓ ਜਾਤ ਮਤ ਹਾਨ
ਤੇ ਇਹਦੀ ਮਤ ਵੀ ਮਾਰੀ ਗਈ ਜੀ ਅੱਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਚੰਡ ਨਹੀਂ ਮਾਰੀ ਮਹਾਰਾਜ ਨੇ ਜਿਹੜਾ ਲੋਭੀ ਬੰਦਾ ਹੁੰਦਾ ਨਾ ਉਹਦੀ ਮਤ ਵੀ ਮਾਰੀ ਜਾਂਦੀ ਹੈ ਜੀ ਗੁਰੂ ਸਾਹਿਬ ਦੀ ਚੰਡ ਨੇ ਇਹਦੀ ਜ਼ੁਬਾਨ ਵੀ ਬੰਦ ਕਰਤੀ ਬੱਤੀ ਦੰਦ ਵੀ ਬਾਹਰ ਆ ਗਏ ਇਹਦੀ ਮਤ ਵੀ ਮਾਰੀ ਗਈ ਜੀ ਐਸੇ ਲੋਭੀ ਦੀ ਮਤ ਮਾਰੀ ਗਈ ਇਸ ਤੋਂ ਹੁਣ ਬੋਲਿਆ ਨਹੀਂ ਜਾ ਰਿਹਾ
ਉੱਠ ਪ੍ਰਭ ਗਮਨ ਕੀਨ ਬਿਨ ਪੰਥੇ
ਇੱਥੋਂ ਉੱਠ ਕੇ ਮਹਾਰਾਜ ਜੀ ਨੇ ਬਿਨ ਪੰਥੇ ਅੱਗੇ ਰਸਤਾ ਨਹੀਂ ਸੀ ਜੰਗਲ ਦਾ ਰਸਤਾ ਸੀ ਤੇ ਜੰਗਲ ਦੇ ਰਸਤੇ ਮਹਾਰਾਜ ਜੀ ਹੋ ਪਏ
ਸਨੇ ਸਨੇ ਚੱਲ ਸਹਿਜ ਸੁਭਾਏ
ਸਹਿਜ ਸਹਿਜ ਮਹਾਰਾਜ ਚਲਦੇ ਚਲਦੇ ਆਪਣੇ ਆਨੰਦ ਵਿੱਚ
ਰਹੇ ਇਕਾਕੀ ਉਪਮਾ ਅਸਵੈ
ਤੇ ਮਹਾਰਾਜ ਹੁਣ ਇਕੱਲੇ ਰਹਿ ਗਏ ਜੀ ਇਹ ਉਪਮਾ ਮਹਾਰਾਜ ਜੀ ਕਵੀ ਜੀ ਦੇ ਰਹੇ ਹਨ
ਸੀਏ ਲਖਣ ਬਿਨ ਬਨ ਰਗੁਰਾਏ
ਜਿਵੇਂ ਤ੍ਰੇਤੇ ਅਵਤਾਰੀ ਪੁਰਖ ਸ੍ਰੀ ਰਾਮ ਚੰਦਰ ਜੀ ਭਗਵਾਨ ਜਦੋਂ ਵਿਛੋੜਾ ਪਿਆ ਬਨਵਾਸ ਮਿਲਿਆ ਨਾ ਲਛਮਣ ਨਾਲ ਹੈ ਨਾ ਭਰਾਤਾ ਨਾਲ ਹੈ ਤੇ ਨਾ ਉਹਨਾਂ ਦੀ ਪਤਨੀ ਸੀਤਾ ਨਾਲ ਹੈ
ਚਰਨ ਕਮਲ ਤੇ ਮਗ ਨਾ ਚਲੇ ਕਬ
ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਦੀ ਪਾਤਸ਼ਾਹ ਪੈਰੀ ਤੁਰੇ ਨਹੀਂ ਸਨ ਮਹਾਰਾਜ ਐਸੇ ਗੁਰੂ ਪਾਤਸ਼ਾਹ ਦੀ ਸਵਾਰੀਆਂ ਨਾਲ ਹੁੰਦੀਆਂ ਸਨ
ਉਹ ਅਸਵਾਰੀ ਰਹਿ ਅਗਵਾਏ
ਸਤਿਗੁਰ ਦੇ ਅੱਗੇ ਪਿੱਛੇ ਘੋੜੇ ਹਾਥੀ ਪਾਲਕੀਆਂ ਹੁੰਦੀਆਂ ਸਨ
ਕੇਤਕ ਕੋਸ ਗਏ ਮਗ ਚਰਨਨ
ਮਹਾਰਾਜ ਇਸੇ ਤਰ੍ਹਾਂ ਸਤਿਗੁਰ ਉਹ ਸਾਰਾ ਕੁਛ ਛੱਡ ਕੇ ਮਹਾਰਾਜ ਅੱਜ ਪਾਤਸ਼ਾਹ ਪੈਰੀ ਜਾ ਰਹੇ ਹਨ ਚੱਲ ਕੇ ਜਾ ਰਹੇ ਹਨ ਮਹਾਰਾਜ ਕੁਛ ਕੋ ਤੱਕ ਮਹਾਰਾਜ ਜੀ ਉਸ ਪਾਵਨ ਸਥਾਨ ਜੰਡ ਸਾਹਿਬ ਤੋਂ ਅਗਾਂਹ ਮਹਾਰਾਜ ਅਗਾਂਹ ਕੁਝ ਕੋ ਤੱਕ ਜਾ ਰਹੇ ਹਨ
ਸ਼ਰਮਤ ਪਏ ਸਤਿਗੁਰ ਇੱਕ ਥਾਨ
ਜਦੋਂ ਇੱਕ ਥਾਂ ਤੇ ਪਹੁੰਚੇ ਬਹੁਤ ਥਕਾਵਟ ਆ ਗਈ ਮਹਾਰਾਜ ਜੀ ਨੂੰ
ਮਾਛੀ ਵਾਰੇ ਪਰੇ ਕਿਤਕ ਥਲ
ਅਜੇ ਮਾਛੀਵਾੜਾ ਆਇਆ ਨੀ ਮਾਛੀਵਾੜਾ ਤੋਂ ਪਰੇ ਹੀ ਹੈ ਜੀ ਜਿਹਨੂੰ ਕਹਿੰਦੇ ਗੁਰਦੁਆਰਾ ਝਾੜ ਸਾਹਿਬ ਅੱਖੋ ਸਤਨਾਮ
ਸ੍ਰੀ ਵਾਹਿਗੁਰੂ
ਜੰਡ ਸਾਹਿਬ ਤੇ ਹੁਣ ਹੈ ਝਾੜ ਸਾਹਿਬ ਝਾੜ ਸਾਹਿਬ ਜਿੱਥੇ ਸਥਾਨ ਹੈ
ਅਬ ਪੀ ਚਾਰ ਨਿਸ਼ਾਨੀ ਜਾਨ
ਅਜੇ ਵੀ ਜਾਣੋ ਉੱਥੇ ਨਿਸ਼ਾਨੀਆਂ ਹਨ ਝਾੜਾਂ ਦੀਆਂ ਉਹ ਝਾੜ ਸਾਹਿਬ ਜਿੱਥੇ ਸਥਾਨ ਹੈ
ਬੈਠੇ ਤਾਂ ਉਪਾਨ ਚਾਰਿਓ
ਉੱਥੇ ਬੈਠ ਕੇ ਮਹਾਰਾਜ ਜੀ ਨੇ ਆਪਣਾ ਜੋੜਾ ਵੀ ਝਾੜਿਆ ਜੀ ਦੋ ਝਾੜ ਸਾਹਿਬ ਦੇ ਹੱਥ ਬਣ ਰਹੇ ਤੇ ਸਪਸ਼ਟ ਹੋ ਰਹੇ ਹਨ ਝਾੜ ਸਾਹਿਬ ਨਿਸ਼ਾਨੀ ਹੈ ਝਾੜਾਂ ਦੀ ਦੂਜਾ ਝਾੜ ਸਾਹਿਬ ਕਹਿੰਦੇ ਮਹਾਰਾਜ ਨੇ ਜੋੜਾ ਝਾੜਿਆ ਉੱਥੇ ਉੱਥੇ ਮਹਾਰਾਜ ਨੇ ਆਪਣਾ ਜੋੜਾ ਵੀ ਝਾੜਿਆ,
ਸਿਕਤਾ ਰਜ ਤੇ ਭਰਿਓ ਮਲਾਨ,
ਜਿਹੜਾ ਜੋੜਾ ਪਾਤਸ਼ਾਹ ਦੀ ਉਹਨਾਂ ਰੇਤ ਨਾਲ ਹੋਰ ਕੋਈ ਮਿੱਟੀ ਨਾਲ ਆਦਿਕ ਭਰਿਆ ਹੋਇਆ ਸੀ, ਕਈ ਕਈ ਤਰ੍ਹਾਂ ਦੇ ਵੱਟੇ ਕੰਕਰ ਵੀ ਸਨ, ਜਦੋਂ ਮਹਾਰਾਜ ਨੇ ਆਪਣਾ ਜੋੜਾ ਝਾੜਿਆ,
ਸਨੇ ਸਨੇ ਪੁਨ ਆਗੇ ਗਮਨੇ,
ਤੇ ਉਥੋਂ ਝਾੜ ਸਾਹਿਬ ਤੋਂ ਅਗਾਂਹ ਮਹਾਰਾਜ ਜੀ ਸਹਿਜ ਸਹਿਜ ਅਗਾਂਹ ਆਣ ਲੱਗੇ ਹਨ।
ਰਹੀ ਜਾਮਨੀ ਜਾਮ ਪਛਾਣ,
ਜੇ ਕਹਿ ਲੋ ਜਾਮਨੀ ਰਹਿ ਗਈ, ਇੱਕ ਰਾਤ ਰਹਿ ਗਈ ਜੀ, ਇੱਕ ਰਾਤ, ਜਾਮਨੀ ਦਾ ਅਰਥ ਹੈ ਰਾਤ, ਜਾਮ ਦਾ ਅਰਥ ਹੈ ਇੱਕ ਪਹਿਰ, ਇੱਕ ਪਹਿਰ ਰਾਤ ਰਹਿ ਗਈ ਮਾਨੋ।
ਛਤਰ ਧਾਰ ਕੋ ਸਮਾਂ ਪਇਓ ਤਬ,
ਸਮਾਂ ਹੋਇਆ ਛਤਰ ਧਾਰ, ਕਿਉਂਕਿ ਖਾਲਸਾ ਜੀ ਯੋਧੇ ਨੂੰ ਤਿਆਰ ਬਰ ਤਿਆਰ ਲੈਣ ਲਈ, ਜਿਹਨੂੰ ਕਿਤਨੇ ਜ਼ਖਮ ਵੱਜੇ ਹੋਣ, ਇਹ ਦਵਾਈ ਰੂਪ ਹੈ।
ਬਾਰ ਬਾਰ ਸ਼੍ਰੀ ਮੁਖ ਜੰਭਾਏ,
ਤੇ ਬਾਰ ਬਾਰ ਪਾਤਸ਼ਾਹ ਦੇ ਮੁਖ ਤੋਂ ਉਬਾਸੀਆਂ ਆ ਰਹੀਆਂ ਹਨ। ਜਿਵੇਂ ਕਿਸੇ ਨੂੰ ਨੀਂਦ ਆਵੇ ਨਾ, ਤੇ ਪਹਿਲਾਂ ਉਬਾਸੀਆਂ ਲੈਂਦਾ ਹੈ, ਇਸੇ ਤਰ੍ਹਾਂ ਮਹਾਰਾਜ ਨੂੰ ਵਾਸੀਆਂ ਆ ਰਹੀਆਂ ਹਨ।
ਚਰਨ ਪਖਾਰਨ ਸੇਵਕ ਕੈਠਾ,
ਜਿੱਥੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਨਿਭਾਉਣ ਵਾਲੇ ਕਈ ਹੁੰਦੇ ਸਨ, ਅੱਜ ਕੋਈ ਵੀ ਨਹੀਂ ਹੈ ਭਾਈ ਕੋਲ, ਅੱਜ ਕੋਈ ਵੀ ਸਿੱਖ ਮਹਾਰਾਜ ਦੇ ਕੋਲ ਨਹੀਂ ਹੈ।
ਕਹਾਂ ਸੇਜ ਸੁੰਦਰ ਮ੍ਰਿਦੁਲਾਏ,
ਕਿੱਥੇ ਸੁੰਦਰ ਸੇਜਾ ਹੁੰਦੀ ਸੀ ਮਹਾਰਾਜ ਦੀ,
ਕਹਾਂ ਤੁਰੰਗਮ ਹੇਮ ਜ਼ੀਨ ਜੁਤ,
ਕਿੱਥੇ ਹਨ ਘੋੜੇ, ਕਿੱਥੇ ਹਨ ਮਹਾਰਾਜ ਦੀ ਸਵਾਰੀਆਂ, ਕਿੱਥੇ ਹਨ ਸੇਵਾਦਾਰ, ਕਿੱਥੇ ਹਨ ਪਾਲਕੀਆਂ ਮਹਾਰਾਜ ਦੀਆਂ।
ਰਹਿ ਇਕਾਕੀ ਗੁਰਗਤ ਦਾਏ,
ਗੁਰੂ ਪਾਤਸ਼ਾਹ ਇਕੱਲੇ ਰਹਿ ਗਏ ਜੀ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਉਹ ਐਸ਼ ਅਰਸ਼, ਨਾ ਸਾਜੋ ਸਮਾਨ ਹੈ, ਨਾ ਬਾਜ਼ ਹੈ, ਨਾ ਘੋੜਾ ਹੈ, ਨਾ ਫੌਜ ਹੈ, ਨਾ ਗਿਲਮ ਗਲੀਚੇ ਹਨ, ਕੁਛ ਵੀ ਨਹੀਂ ਹੈ ਮਹਾਰਾਜ ਕੋਲ, ਨਾ ਕੋਈ ਸੇਵਾਦਾਰ ਹੈ, ਨਾ ਕੋਈ ਪਾਲਕੀ ਹੈ। ਹੁਣ ਮਹਾਰਾਜ ਇਹ ਜੰਗਲ ਮਾਛੀ ਵਾੜੇ ਦੇ ਇੱਥੇ ਇਕੱਲੇ ਹਨ।
ਉਤੋਂ ਅਰਕ ਕੋ ਬੂਟ ਖੜਿਓ ਤੈਂ,
ਉੱਥੇ ਹੀ ਅਰਕ ਦਾ ਬੂਟਾ ਖੜਿਆ ਸੀ,
ਹਰਿਓ ਸਦਲ ਤੈਂ ਤੋਰਨ ਕੀਨ,
ਉਹਦਾ ਹਰਿਆ ਭਰਿਆ ਸਦਲ, ਉਸ ਪੱਤੇ ਨੂੰ ਮਹਾਰਾਜ ਜੀ ਨੇ ਤੋੜਿਆ।
ਇੱਕ ਪੱਤਰ ਪਰ ਦੁਗਧ ਨਿਕਾਸਿਓ,
ਇੱਕ ਪੱਤਰ ਤੋਂ ਦੁੱਧ ਕੱਢ ਕੇ ਮਹਾਰਾਜ ਜੀ ਨੇ
ਕੀਤਕ ਕਰਕੇ ਪੀਨ ਸੋਲੀਨ,
ਉਸ ਪੱਤੇ ਦੇ ਦੁੱਧ ਨੂੰ ਮਹਾਰਾਜ ਜੀ ਨੇ ਆਪਣੀ ਹੱਥ ਦੀ ਤਲੀ ਤੇ ਧਰਿਆ, ਦੋ ਬੂੰਦਾਂ ਛਕੀਆਂ ਮਹਾਰਾਜ ਜੀ ਨੇ।
ਹੁਣ ਗਮ ਨੇ ਮਾਰਗ ਕਿਛੀ ਆਗੇ,
ਫਿਰ ਮਹਾਰਾਜ ਥੋੜਾ ਅੱਗੇ ਜਾਣ ਲੱਗੇ,
ਮਾਛੀ ਵਾਰੇ ਨਿਕਟ ਸੁਚੀਨ,
ਹੁਣ ਦੇਖਿਆ ਹੁਣ ਪਾਤਸ਼ਾਹ ਨੂੰ ਤਾਂ ਅੱਗੇ ਤੁਰੀ ਜਾ ਰਹੇ ਸਨ, ਹੁਣ ਉਹ ਸਥਾਨ ਆ ਗਿਆ ਜਿਹਨੂੰ ਅਸੀਂ ਕਹਿੰਦੇ ਹਾਂ ਮਾਛੀ ਵਾੜੇ ਦੇ ਪਾਵਨ ਜੰਗਲ, ਇਹ ਮਾਛੀ ਵਾੜਾ ਸਥਾਨ ਨੇੜੇ ਆ ਗਿਆ।
ਇੱਕ ਥਲ ਕੋ ਅਵਲੋਕ ਟਿਕੇ ਪ੍ਰਭ,
ਇੱਕ ਥਾਂ ਤੇ ਜਦੋਂ ਵੇਖਿਆ ਮਹਾਰਾਜ ਨੇ ਵੀ ਥਾਂ ਵੀ ਰਮਣੀਕ ਹੈ, ਜੰਗਲ ਹੈ, ਇੱਥੇ ਕੋਈ ਆਉਣ ਵਾਲਾ ਨਹੀਂ, ਉਥੇ ਸਥਾਨ ਨੂੰ ਵੇਖ ਕੇ ਮਹਾਰਾਜ ਨੇ,
ਮਹਾਰਾਜ ਦਾਨੀ ਗਨ ਦੀਨ,
ਐਸੇ ਮਹਾਰਾਜ ਦਾਨੀ ਪਾਤਸ਼ਾਹ ਸਾਰੀ ਦੁਨੀਆਂ ਨੂੰ ਦਾਨ ਕਰਨ ਵਾਲੇ,
ਦੁਇ ਦਿਨ ਹੋਏ ਯੁੱਧ ਦਾਰੁਣ ਠਾਨਿਓ,
ਦੋ ਦਿਨ ਹੋ ਗਏ ਲਗਾਤਾਰ ਯੁੱਧ ਕੀਤਾ ਮਹਾਰਾਜ ਨੇ, ਛੇ ਪੋ ਦੀ ਰਾਤ, ਸੱਤ ਪੋ ਸਾਰਾ ਦਿਨ ਤੁਰਦੇ ਆ ਰਹੇ ਹਨ, ਅੱਠ ਪੋ ਸਾਰਾ ਦਿਨ ਯੁੱਧ ਕੀਤਾ, ਤੇ ਅੱਠ ਪੋ ਦੀ ਰਾਤ ਵੀ ਲੰਘ ਗਈ, ਨੌ ਪੋ ਦਾ ਦਿਨ ਸਵੇਰੇ ਆ ਗਿਆ ਹੈ ਜੀ। ਇਸ ਤਰ੍ਹਾਂ ਮਹਾਰਾਜ ਤੁਰਦੇ ਤੁਰਦੇ ਯੁੱਧ ਕਰਦੇ ਆ ਰਹੇ ਹਨ।
ਨਹੀਂ ਆਰਾਮ ਕੀਨ ਕਿਸ ਕਾਲ,
ਕਿਸੇ ਸਮੇਂ ਮਹਾਰਾਜ ਜੀ ਨੇ ਆਰਾਮ ਨਹੀਂ ਕੀਤਾ, ਛੇ ਪੋ ਸੱਤ ਪੋ ਅੱਠ ਪੋ ਵੀ ਲੰਘ ਗਿਆ ਹੈ, ਨੌ ਪੋ ਦੀ ਅੰਮ੍ਰਿਤ ਵੇਲੇ ਦਾ ਸਮਾਂ ਆ ਗਿਆ ਹੈ, ਤੇ ਮਹਾਰਾਜ ਜੀ ਨੇ ਆਰਾਮ ਵੀ ਨਹੀਂ ਕੀਤਾ।
ਮੈਂ ਸੁਪਤੇ ਪ੍ਰਭ ਯਾਂ ਤੇ ਆਲਸ,
ਮਹਾਰਾਜ ਜੀ ਨੇ ਆਰਾਮ ਨਹੀਂ ਕੀਤਾ, ਇਸ ਕਰਕੇ ਸਰੀਰ ਆਰਾਮ ਮੰਗਦਾ ਹੈ, ਤੇ ਮਹਾਰਾਜ ਨੂੰ ਆਲਸ ਆ ਗਈ।
ਪਇਓ ਦੇਹ ਮੈਂ ਆਨ ਅਟਾਲ,
ਉਸੇ ਵੇਲੇ ਮਹਾਰਾਜ ਨੂੰ ਆਲਸ ਛਾ ਗਈ, ਅਟਲ ਸਤਿਗੁਰ ਮਹਾਰਾਜ ਜਿਹੜੇ ਮਹਾਰਾਜ ਆਲਸ ਦੇ ਅਧੀਨ ਹੋ ਗਏ।
ਪਰੇ ਫਲ ਰੇ ਚਰਨਨ ਮੈਂ ਬਉ,
ਗੁਰੂ ਸਾਹਿਬ ਦੇ ਚਰਨਾਂ ਤੇ ਫਲੂਹੇ ਪਏ ਹੋਏ ਹਨ, ਛਾਲੇ ਪਏ ਹੋਏ ਹਨ ਤੁਰ ਤੁਰ ਕੇ,
ਪੰਕਜ ਪਾਤਨ ਮੁਕਤਾ ਟਾਲ,
ਮਾਨੋ ਇਹ ਫਲੂਹੇ ਨਹੀਂ, ਇਹ ਗੁਰੂ ਸਾਹਿਬ ਦੇ ਚਰਨ ਕਮਲਾਂ ਉੱਤੇ ਕਹਿਲੋ ਹੀਰੇ ਮੋਤੀ ਛਾਏ ਹੋਏ ਹਨ ਜੀ, ਅੱਖੋ ਸਤਨਾ
ਸ੍ਰੀ ਵਾਹਿ,
ਜਿਵੇਂ ਕਮਲ ਦੇ ਫੁੱਲ ਤੇ ਛੋਟੀ ਛੋਟੀ ਬੂੰਦਾਂ ਡਿੱਗਦੀਆਂ ਉਹ ਹੀਰੇ ਮੋਤੀ ਵਾਂਗ ਨਜ਼ਰ ਆਉਂਦੀਆਂ, ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਉੱਤੇ ਜਿਹੜੇ ਫਲੂਹੇ ਪਏ ਹੋਏ, ਛਾਲੇ ਪਏ ਹੋਏ, ਉਹ ਮਾਨੋ ਹੀਰੇ ਮੋਤੀ ਨਜ਼ਰ ਆ ਰਹੇ ਹਨ।
ਚਲ ਬੇ ਕੋ ਸਮਰੱਥ ਨਾ ਆਗੇ,
ਹੁਣ ਮਹਾਰਾਜ ਅੱਗੇ ਤੁਰਨ ਨੂੰ ਸਮਰੱਥ ਨਹੀਂ ਹਨ, ਅੱਗੇ ਜਾਣ ਦਾ ਪਾਤਸ਼ਾਹ ਕੋਲ ਹੀਆ ਵੀ ਨਹੀਂ ਰਿਹਾ, ਹਿਰਦਾ ਤੇ ਹੈ ਪਰ ਸਰੀਰ ਪਾਤਸ਼ਾਹ ਦਾ ਬਿਲਕੁਲ ਥੱਕ ਗਿਆ ਹੈ।
ਦੋਤੀ ਨੀਂਦ ਬੋ ਪਾਇਓ ਜ਼ੋਰ,
ਦੂਜਾ ਨੀਂਦ ਨੇ ਬੜਾ ਜ਼ੋਰ ਪਾਇਆ ਹੋਇਆ ਹੈ।
ਬੈਠੇ ਸਤਿਗੁਰ ਪਟ ਬੋ ਮੋਲਾ,
ਤੇ ਸਤਿਗੁਰ ਪਾਤਸ਼ਾਹ ਜਿੱਥੇ ਬੈਠਣ ਲੱਗੇ ਨਾ, ਤੇ ਬੜਾ ਕੀਮਤੀ ਜਿਹੜਾ ਬੇਸ਼ੁਮਾਰ ਬਸਤਰ ਮਹਾਰਾਜ ਦੇ ਕੋਲ ਹੈ।
ਸੋ ਖੋਲਾ ਅੰਗਨ ਤੇ ਛੋਰ,
ਉਹਨੂੰ ਕਹਿੰਦੇ ਜੀ ਕਮਰ ਕੱਸਾ, ਜੋਧੇ ਆਪਣੇ ਕਮਰ ਨੂੰ ਕੱਸ ਕੇ ਰੱਖਦੇ ਹਨ ਤਿਆਰ ਬਰ ਤਿਆਰ ਰਹਿਣ ਲਈ, ਤੇ ਮਹਾਰਾਜ ਨੇ ਆਪਣਾ ਕਮਰ ਕੱਸਾ ਖੋਲਿਆ ਜਦੋਂ
ਕਟਕਾ ਹਰ ਟਕੂਪ ਤੇ ਖੋਲੀ,
ਉੱਥੇ ਨਾਲ ਖੂਹ ਅਜੇ ਵੀ ਸੁਭਾਇਮਾਨ ਹੈ, ਉਸ ਖੂਹ ਤੋਂ ਮਹਾਰਾਜ ਨੇ ਉਹ ਜਿਹੜਾ ਟਿੰਡਾਂ ਹੁੰਦੀਆਂ ਇੱਕ ਟਿੰਡ ਖੋਲੀ ਮਹਾਰਾਜ ਨੇ,
ਵਸਤਰ ਲਪੇਟ ਸਿਰਾਂ ਨੇ ਔਰ,
ਮਹਾਰਾਜ ਨੇ ਟਿੰਡ ਦੇ ਉੱਤੇ ਉਹ ਵਸਤਰ ਲਪੇਟ ਲਿਆ ਜੀ, ਜਿਹੜਾ ਵਸਤਰ ਸੀ ਕਮਰ ਕੱਸੇ ਦਾ ਨੀਲੇ ਰੰਗ ਦਾ, ਉਹ ਲਪੇਟ ਕੇ ਮਹਾਰਾਜ ਨੇ ਬਣਾਇਆ ਸਰਹਾਣਾ, ਆਖੋ ਸਤਨਾ
ਸ੍ਰੀ ਵਾਹਿਗੁਰੂ,
ਟਿੰਡ ਦਾ ਸਰਹਾਣਾ ਕੀਤਾ ਮਹਾਰਾਜ ਨੇ, ਉਹ ਟਿੰਡ ਦਾ ਸਰਹਾਣਾ ਕਰਕੇ
ਤਰੇ ਵਿਛਾਏ ਪੋੜਗੇ ਉੱਪਰ,
ਮਹਾਰਾਜ ਨੇ ਸਰਹਾਣਾ ਥੱਲੇ ਰੱਖ ਕੇ ਨਾ ਟਿੰਡ ਦਾ ਸਰਹਾਣਾ ਕਰਕੇ ਕੱਪੜਾ ਉੱਤੇ ਪਾ ਕੇ, ਤੇ ਉਹਦੇ ਉੱਤੇ ਹੀ ਮਹਾਰਾਜ ਜੀ ਲੇਟਣ ਲੱਗੇ, ਸੀਸ ਰੱਖਿਆ ਮਹਾਰਾਜ ਨੇ, ਆਪ ਪਾਤਸ਼ਾਹ ਥੱਲੇ ਕੱਪੜਾ ਵੀ ਨਾਲ ਵਿਛਾ ਲਿਆ, ਕੱਪੜਾ ਲੰਬਾ ਸੀ ਉਹ ਥੱਲੇ ਅੱਧਾ ਵਿਛਾ ਲਿਆ, ਅੱਧਾ ਉਹ ਟਿੰਡ ਦੇ ਸਰਾਣੇ ਨੂੰ ਬਣਾ ਕੇ ਉੱਥੇ ਮਹਾਰਾਜ ਜੀ ਲੇਟ ਗਏ।
ਕਮਰ ਕਸਾ ਤਿਮਹੀ ਰਣ ਲੋਰੇ,
ਇਸੇ ਤਰ੍ਹਾਂ ਕਮਰ ਕਸਾ ਵੀ ਹੈ ਜੀ, ਕਮਰ ਕਸਾ ਵੀ ਕੀਤਾ ਹੋਇਆ, ਕੱਪੜਾ ਬਹੁਤ ਵੱਡਾ ਸੀ ਪਾਤਸ਼ਾਹ ਦਾ, ਜਿਹੜਾ ਨਿਹੰਗ ਸਿੰਘ ਦਾ ਕੱਪੜਾ ਹੁੰਦਾ ਨਾ ਉਹ ਹੁੰਦੇ ਹੀ ਬੜੇ ਵੱਡੇ ਵੱਡੇ ਜੀ, ਪੰਜ ਪੰਜ ਫੁੱਟ, ਦਸ ਦਸ ਖਾਲਸਾ ਫੁੱਟ ਵੱਡੇ ਹੁੰਦੇ, ਦਸ ਦਸ ਮੀਟਰ ਵੀ ਹੁੰਦੇ ਨੇ, ਵੀਹ ਵੀਹ ਮੀਟਰ ਵੀ ਹੁੰਦੇ ਕਈ ਨਿਹੰਗ ਸਿੰਘਾਂ ਦੇ, ਅਤੇ ਕਮਰ ਕੱਸਾ ਵੀ ਲਾਇਆ ਹੋਇਆ ਮਹਾਰਾਜ, ਅੱਧਾ ਕਮਰ ਕੱਸਾ ਲਾਇਆ ਹੋਇਆ, ਅੱਧਾ ਥੱਲੇ ਵਿਛਾਇਆ ਹੋਇਆ ਮਹਾਰਾਜ ਨੇ, ਅਤੇ ਕੁਝ ਲਪੇਟਿਆ ਹੋਇਆ ਮਹਾਰਾਜ ਨੇ ਸਰਾਣੇ ਵਾਂਗ। ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਮਾਛੀਵਾੜੇ ਦੇ ਪਾਵਨ ਜੰਗਲ ਵਿੱਚ ਮਹਾਰਾਜ ਜੀ ਟਿੰਡ ਦਾ ਸਰਾਣਾ ਕਰਕੇ, ਅਤੇ ਉੱਥੇ ਅੰਮ੍ਰਿਤ ਵੇਲੇ ਦਾ ਸਮਾਂ ਹੈ, ਅਤੇ ਕਿਹੜਾ ਸ਼ਬਦ ਉਚਾਰਨ ਕਰਨਗੇ ਮਹਾਰਾਜ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾ ਦੇ ਰਹਿਣਾ, ਸੂਰ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹ ਪਾਵਨ ਸ਼ਬਦ ਕਿਸ ਆਨੰਦ ਵਿੱਚ ਉਚਾਰਨ ਕਰਨਗੇ, ਉਹ ਕਥਾ ਆਪ ਜੀ ਅਗਲੇ ਪ੍ਰਕਰਨਾਂ ਵਿਖੇ ਸ੍ਰਵਣ ਕਰਨਾ। ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਬਖਸ਼ਿਸ਼ ਵਰਤਾਣ, ਮਹਾਰਾਜ ਆਪ ਸਾਡੇ ਪੰਥ ਨੂੰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਪਸੀ ਪਿਆਰ ਤਫਾਕ ਬਖਸ਼ਿਸ਼ ਕਰਨ, ਨਾਮ ਦੀਆਂ ਦਾਤਾਂ ਭਜਨ ਬੰਦਗੀ ਦੀ ਦਾਤਾਂ ਬਖਸ਼ਿਸ਼ ਕਰਨ ਜੀ। ਇਤਨੀਆਂ ਬੇਨਤੀਆਂ ਆਪ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਅੱਖਰ ਵਾਦ ਘਾਟ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ,
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ,
ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ,
ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾ, ਹੇ ਪੂਰਨ ਹੇ ਸਰਬਮੈ
ਗੁਣਤਾਸ,
ਹੇ ਸੰਗੀ ਹੇ ਨਿਰੰਕਾਰ
ਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਹੈਪੀ ਓਣ ਹਾਰੇ,
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ,
ਹੇ ਠਾਕੁਰ ਹੋਂ ਦਾਸ ਰੂਪ
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾ
ਰਾਖੋ ਹੀ ਐ ਪਰੋਏ,
ਆਏ ਪ੍ਰਭ ਸਰਣਾਗਤੀ
ਕਿਰਪਾ ਨਿਧ ਦਿਆਲ,
ਅਖਰ ਹਰ ਮਨ ਬਸਤ
ਨਾਨਕ ਓਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਸ਼ਰਧਾ ਕਰ ਸੇਵਦੇ
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਸ਼ਰਧਾ ਕਰ ਸੇਵਦੇ
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।